ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੇ ਮਹੱਲਾ ਪੰਜਵਾਂ, ਗਰਬ ਗਾਲੜੋ ਮੂੜੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ, ਦੀਵਰ ਨਿਆਈ ਮੋਹਿ ਫਾਕਿਓ ਰੇ, ਗਰਬ ਗਾਲੜੋ ਮੂੜੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ, ਦੀਵਰ ਨਿਆਈ ਮੋਹਿ ਫਾਕਿਓ ਰੇ, ਬਿਨ ਲਹਿਣੇ ਕਾਠਾ ਪਾਇਓ ਰੇ, ਮਹਾਰਾਜ ਰੂ ਕਾਠ ਵਾਹੋ ਸੋ ਲੁੱਬੜਿਓ, ਨੇਹ ਭਾਗੜੋ ਭਾਹੇ ਸੰਜੋਇਓ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪਾਛਤ ਮਿਟਿਓ ਰੇ, ਜਾ ਕੋ ਲੈਣੋ ਮਹਾਰਾਜ ਰੀ ਗਾਂਠੜੀਓ, ਜਨ ਨਾਨਕ ਗਰਬਾਸ ਨਾ ਪਾਉੜਿਓ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪਾਛਤ ਮਿਟਿਓ ਰੇ, ਜਾ ਕੋ ਲੈਣੋ ਮਹਾਰਾਜ ਰੀ ਗਾਂਠੜੀਓ, ਜਨ ਨਾਨਕ ਗਰਬਾਸ ਨਾ ਪਾਉੜਿਓ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ। ਸਤ ਸੰਗਤ ਜੀ, ਜਿਸ ਤਰ੍ਹਾਂ ਚੌਂਕੀਦਾਰ ਹੋਕਾ ਦੇ ਕਰਕੇ ਜਨਤਾ ਨੂੰ ਸੁਚੇਤ ਕਰਦਾ, ਭਾਈ ਕਾਲੇ ਕੱਛਿਆਂ ਵਾਲੇ ਲੋਕਾਂ ਨੂੰ ਲੁੱਟ ਰਹੇ ਨੇ, ਆਪਣੇ ਆਪ ਸੁਚੇਤ ਰਹੋ। ਕਦੇ ਜੇਬ ਕਦਰੇ ਧਾਰਮਿਕ ਸਥਾਨਾਂ ਤੇ ਆ ਕਰਕੇ ਲੁੱਟਦੇ ਕੁੱਟਦੇ ਨੇ, ਜੇਬਾਂ ਕੱਢਦੇ ਹਨ। ਉੱਥੋਂ ਦੇ ਪ੍ਰਬੰਧਕ ਵੀਰ ਆਰੋ ਸੰਗਤਾਂ ਨੂੰ ਬੇਨਤੀ ਕਰਦੇ ਨੇ, ਗੁਰਮੁਖੋ ਜੇਬ ਕਤਰਿਆਂ ਤੋਂ ਸੁਚੇਤ ਰਹੋ। ਇਸੇ ਤਰ੍ਹਾਂ ਅਸੀਂ ਸੰਸਾਰੀ ਜੀਵ ਹਾਂ, ਮਾਇਆ ਰੂਪੀ ਜੇਬ ਕਤਰੇ ਦਿਨੋ ਰਾਤ ਸਾਡੇ ਸ਼ੁਭ ਗੁਣਾਂ ਨੂੰ ਕੱਟਦੀ ਹੈ, ਕਿਉਂਕਿ ਆਮ ਕਰਕੇ ਆਪਾਂ ਵੇਖੀਏ ਨਾ, ਇਹ ਐਲੀਗੇਸ਼ਨ ਬੰਦਿਆਂ ਦੇ ਜ਼ਿਆਦਾ ਲੱਗਦੇ ਨੇ ਜਿਵੇਂ ਜੇਬ ਕੱਟਣ ਦੇ। ਹੁਣ ਤੁਸੀਂ ਵੇਖਦੇ ਹੋ ਹਰ ਸੂਬੇ ਦੇ ਵਿੱਚ ਬੀਬੀਆਂ ਦੀ ਪੁਲਿਸ ਵਿੱਚ ਗਿਣਤੀ ਵੱਧ ਰਹੀ ਹੈ। ਆ ਪਿੱਛੇ ਜੀ ਬਿਆਨ ਆਇਆ ਵੀ ਪੰਜਾਬ ਵਿੱਚ 6% ਬੀਬੀਆਂ ਪੁਲਿਸ ਵਿੱਚ ਮੁਲਾਜ਼ਮ ਨੇ। ਇਹਦਾ ਕਾਰਨ ਇਹ ਹੈ ਕਿ ਔਰਤਾਂ ਦੇ ਵਿੱਚ ਵੀ ਉਹ ਕਮੀ ਆ ਗਈ ਜਿਹੜੀ ਮਨੁੱਖਾਂ ਵਿੱਚ ਕਦੇ ਬਹੁਤੀ ਸੀ। ਮੇਰੇ ਕਹਿਣ ਤੋਂ ਮੁਰਾਦ ਇੱਥੇ ਸਤਿਗੁਰੂ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ, ਪਿਆਰਿਆ ਜਿਹੜੀ ਮਾਇਆ ਰੂਪੀ ਜੇਬ ਕਤਰੀ ਆ ਨਾ, ਇਹ ਦਿਨੋਂ ਰਾਤ ਤੈਨੂੰ ਲੁੱਟ ਰਹੀ ਹੈ, ਤੂੰ ਸੁਚੇਤ ਹੋਣ ਦਾ ਯਤਨ ਕਰਨਾ ਕਰ। ਇਹ ਸ਼ਬਦੀ ਵਿਚਾਰ ਦੇਣ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਅਸੀਂ ਆਮ ਕਰਕੇ ਸਵਾਲ ਕਰਦੇ ਹਾਂ ਗਿਆਨੀ ਜੀ, ਲੰਮਾ ਸਮਾਂ ਹੋ ਗਿਆ ਕਥਾ ਸੁਣਦਿਆਂ ਨੂੰ, ਕਈ ਵਰੇ ਲੰਘ ਗਏ ਨੇ ਕੀਰਤਨ ਸੁਣਦਿਆਂ ਨੂੰ। ਤੁਸੀਂ ਕਹਿੰਦੇ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਹਾਜ਼ਰੀ ਭਰੀਏ, ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਹੋਤ ਨਿਹਾਲ, ਵੀ ਸੰਤਾਂ ਦੀ ਸੰਗਤ ਕਰੀਏ, ਭਾਵੇਂ ਕਥਾ ਵੀ ਨਾ ਸੁਣੀਏ ਕੀਰਤਨ ਵੀ ਨਾ ਸੁਣੀਏ, ਦਰਸ਼ਨ ਕਰਨ ਦੇ ਨਾਲ ਬੰਦਾ ਨਿਹਾਲ ਹੋ ਜਾਂਦਾ ਹੈ, ਸਾਡੇ ਤੋਂ ਗੁਰਦੁਆਰੇ ਆਉਣ ਦਾ ਅਸਰ ਕਿਉਂ ਨਹੀਂ ਹੋਇਆ, ਸਾਡਾ ਸੌਰਿਆ ਕੁਝ ਨਹੀਂ, ਕੀ ਕਾਰਨ ਹੈ? ਮੈਂ ਬਿਰਤੀ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਸਵਾਲ ਬੜਾ ਕੰਪਲੀਕੇਟਡ ਹੈ, ਲੋਕ ਕਹਿੰਦੇ ਨੇ ਵੀ ਗੁਰਦੁਆਰੇ ਆਉਣੇ ਤੇ ਬਣਿਆ ਕੱਖ ਨਹੀਂ, ਅਜੇ ਕੋਈ ਸੌਰਿਆ ਨਹੀਂ, ਆਪ ਕਿਰਪਾ ਕਰਕੇ ਇਸ ਸ਼ੰਕੇ ਦੀ ਨਿਵਰਤੀ ਕਰੋ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਉਹਨਾਂ ਸੰਗਤਾਂ ਨੂੰ ਮੇਰੇ ਵੱਲੋਂ ਇੱਕ ਮੈਸੇਜ ਦੇ। ਮੈਂ ਕਿਹਾ ਪਾਤਸ਼ਾਹ ਕਰੋ ਕਿਰਪਾ, ਥੋੜ੍ਹਾ ਜਿਹਾ ਆਪਣੇ ਅੰਦਰ ਆਪਾਂ ਝਾਤੀ ਮਾਰੀਏ, ਸਵੈ ਪੜਚੋਲ ਕਰੀਏ, ਆਪਣੀ ਕੋਈ ਨਿੱਕੀ ਜਿਹੀ ਵਸਤੂ ਘਰ ਵਿੱਚ ਗੁੰਮ ਹੋ ਜਾਏ ਨਾ, ਤੇ ਆਪਾਂ ਤਾਰ ਦੀ ਵਰਤੋਂ ਕਰਕੇ ਉਹਨੂੰ ਲੱਭਦੇ ਹਾਂ। ਇਸੇ ਤਰ੍ਹਾਂ ਸੁਰਤੀ ਤੇ ਬਿਰਤੀ ਦੀ ਟਾਚ ਨਾਲ ਅਸੀਂ ਆਪਣੇ ਅੰਦਰੋਂ ਸਵੈ ਪੜਚੋਲ ਕਰੀਏ ਤੇ ਗੁਰਮੁਖੋ ਕਮੀ ਗੁਰੂ ਚ ਨਹੀਂ, ਕਮੀ ਸਾਡੇ ਚ ਹੋਏਗੀ, ਗੁਰੂ ਚ ਕਮੀ ਨਹੀਂ, ਕਮੀ ਸਾਡੇ ਵਿੱਚ ਹੈ, ਉਹ ਕੀ ਕਮੀ ਉਸਨੂੰ ਵਿਚਾਰਨ ਦਾ ਯਤਨ ਕਰੀਏ। ਤੇ ਮਾਰੂ ਰਾਗ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ, ਸੰਪਰਦਾਇ ਗਿਆਨੀਆਂ ਦੇ ਮੁਤਾਬਕ ਇਹ ਸ਼ਬਦ ਪਾਤਸ਼ਾਹ ਨੇ ਪਟਨੇ ਦੀ ਪਾਵਨ ਧਰਤੀ ਉੱਪਰ ਸਾਸਰਾ ਜੋੜੀ ਦੇ ਪ੍ਰਥਾ ਉਚਾਰਨ ਕੀਤਾ। ਸ਼ਬਦ ਹੈ ਬਿਮਲ ਮਜਾਰ ਬਸ ਨਿਰਮਲ ਜਾਣ, ਪਰਮਨ ਜਾਣ ਰੇ ਪਰਮਨ ਜਾਣ, ਜਨ ਸੰਗਤ ਸਭ ਦੁੱਖ ਨਹੀਂ ਰਹੇ। ਇਹਨੂੰ ਮੈਂ ਸਾਦੇ ਢੰਗ ਨਾਲ ਬੇਨਤੀ ਕਰਾਂ, ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ, ਸਾਫ ਪਾਣੀ ਦੇ ਜਾਣਾ ਹੈ, ਸਾਫ ਪਾਣੀ ਵਿੱਚ ਕਮਲ ਦਾ ਫੁੱਲ ਹੈ, ਪਰ ਉਸ ਕਮਲ ਦੇ ਫੁੱਲ ਦੇ ਨਾਲ ਲੱਗਾ ਹੋਇਆ ਜਾਣਾ ਭੌਰੇ ਨਹੀਂ ਖਾਂਦੇ, ਕੇਵਲ ਤੇ ਕੇਵਲ ਡੱਡੂ ਖਾਂਦਾ ਹੈ। ਦਾਦਰ ਤੂੰ ਕਦੇ ਨਾ ਜਾਣ ਸਰੇ, ਪੱਕ ਸਵਾਰ ਬਸ ਨਿਰਮਲ ਜਾਣ, ਅੰਮ੍ਰਿਤ ਨਾ ਲੱਗ ਸਰੇ। ਇਹਦਾ ਅਰਥ ਇਹ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖੋ, ਸਾਫ ਪਾਣੀ ਹੁੰਦਾ ਨਾ, ਉਸ ਪਾਣੀ ਵਿੱਚ ਕਮਲ ਦਾ ਫੁੱਲ ਪੈਦਾ ਹੁੰਦਾ ਹੈ, ਕਮਲ ਦੇ ਫੁੱਲ ਦੇ ਨਾਲ ਜਾਣਾ ਹੈ ਤੇ ਉਸ ਕਮਲ ਦੇ ਫੁੱਲ ਨਾਲ ਲਾਗੇ ਡੱਡੂ ਬੈਠਾ ਡੱਡੂ, ਔਰ ਉਸ ਕਮਲ ਦੇ ਮੁੱਢ ਨਾਲ ਬਹਿ ਕੇ ਡੱਡੂ ਜਾਣਾ ਤਾਂ ਖਾਂਦਾ ਪਰ ਫੁੱਲ ਦੀ ਸੁਗੰਧ ਹੀ ਨਹੀਂ ਲੈਂਦਾ। ਵਸਤ ਜਨ ਨਿਤ ਨਾ ਵਸਤ ਅਲੀ ਅਲ, ਮੇਰ ਚਚਾ ਗੁਣ ਰੇ ਚੰਦ ਤੁਮਦਨੀ ਦੂਰੋਂ ਨਿਸਸ ਅਨਪੋ ਕਰਨ ਦੇ। ਭੌਰੇ ਦੂਰ ਤੋਂ ਆ ਕੇ ਕਮਲ ਦੇ ਫੁੱਲ ਦੀ ਸੁਗੰਧ ਹੀ ਲੈ ਜਾਂਦੇ ਨੇ, ਲੇਕਿਨ ਡੱਡੂ ਨੂੰ ਕਮਲ ਦੇ ਫੁੱਲ ਦੀ ਸੁਗੰਧੀ ਦਾ ਪਤਾ ਨੂੰ ਕੇਵਲ ਤੇ ਕੇਵਲ ਜਾਣੇ ਤੱਕ ਸੀਮਤ ਹੈ। ਆਪਾਂ ਗੁਰਦੁਆਰੇ ਆਏ ਜ਼ਰੂਰ, ਪਰ ਆਪਾਂ ਜਾਣਾ ਖਾਧਾ ਸੁਗੰਧੀ ਨਾ ਲਈ, ਜਾਣਾ ਕੀ ਖਾਧਾ, ਲੰਗਰ ਚ ਗਏ ਸਾਂ ਤੇ ਲੰਗਰ ਦਾਲ ਵਿੱਚ ਮਿਰਚਾਂ ਵੱਧ, ਜਾਣਾ ਕੀ ਖਾਧਾ, ਕਿਸੇ ਦੇ ਕੱਪੜੇ ਵੇਖੀ ਗਏ, ਕਦੇ ਇਹ ਕਹੀ ਵੀ ਇੱਥੇ ਮਾਇਆ ਬੜੀ ਚੜ੍ਹਦੀ, ਪਤਾ ਨੀ ਕਿੱਥੇ ਲੈ ਜਾਂਦੇ ਨੇ ਕਾਲੀਏ ਗੁੰਮਖਾ। ਤੂੰ ਗੁਰੂ ਕੋਲ ਆਇਆ ਕੇਵਲ ਤੇ ਕੇਵਲ ਗੁਰੂ ਦਾ ਸੰਦੇਸ਼ ਸੁਣ, ਵੀ ਗੁਰੂ ਨੂੰ ਹੁਕਮਨਾਮਾ ਕੀ ਦਿੱਤਾ, ਗੁਰੂ ਕੇ ਰਾਗੀ ਸਿੰਘਾਂ ਨੇ ਕੀਰਤਨ ਕਿਹੜੇ ਸ਼ਬਦਾਂ ਕੀਤਾ, ਮੁਆਫੀ ਦੇਣੀ, ਬੁਰਾ ਨਾ ਮੰਨਣਾ। ਆਪਾਂ ਜਦੋਂ ਦਰਬਾਰ ਸਾਹਿਬ ਪ੍ਰਵੇਸ਼ ਕਰਦੇ ਹਾਂ ਨਾ, ਤੇ ਗੁਰੂ ਕੇ ਰਾਗੀ ਸਿੰਘ ਕੀਰਤਨ ਕਰਦੇ ਨੇ, ਸਾਡੇ ਕੰਨਾਂ ਚ ਕੀਰਤਨ ਦੀ ਆਵਾਜ਼ ਪਾਉਂਦੀ ਹੈ। ਕਦੇ ਘਰ ਜਾ ਕੇ ਚੇਤਾ ਰਿਹਾ ਵੀ ਜਦੋਂ ਦਰਬਾਰ ਸਾਹਿਬ ਗਿਆ ਸ਼ਬਦ ਕਿਹੜਾ ਚੱਲਦਾ ਸੀ? ਕੋਈ ਚੇਤਾ ਨਹੀਂ। ਲੇਕਿਨ ਉੱਥੇ ਕੀ ਹੋਇਆ ਸੀ? ਪ੍ਰਸ਼ਾਦ ਘੁੰਮਿਆਂ ਦਾ ਸੀ ਕਿ ਪ੍ਰਸ਼ਾਦ ਛੋਲਿਆਂ ਦਾ ਸੀ, ਇਹ ਤਾਂ ਚੇਤਾ ਰਿਹਾ, ਪਰ ਸ਼ਬਦ ਚੇਤੇ ਨਾ ਰਿਹਾ। ਚਾਨ ਲੋਕ ਮੁਦਨੂੰ ਦੂਰੋਂ ਨਵਸਿਸ ਨਵਸਿਸ ਅਨਭੋ ਕਾਰਨ ਦੇ ਅੰਮ੍ਰਿਤ ਖਾਂਡ ਦੂਧ ਮਤ ਸੰਚਸ ਤੂੰ ਬਣਾ ਚਾਹ ਕਰ ਰਿਹਾ। ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪ੍ਰੇਮੀਆਂ ਗੁੱਸਾ ਬੜਾ ਕਰੇਗਾ ਤੂੰ, ਜਿਹੜੀਆਂ ਚਕਵੀਆਂ ਨੇ ਨਾ, ਚੰਦਰਮਾ ਦੂਰ ਹੁੰਦਾ ਹੈ ਲੇਕਿਨ ਚਕੋਰ ਚੰਦ ਨੂੰ ਵੇਖਦੀ ਹੈ, ਚਕਵਾ ਸੂਰਜ ਨੂੰ ਵੇਖਦਾ ਹੈ। ਬੜਾ ਮਤ ਮੰਨਣਾ, ਤੂੰ ਤੂੰਬੇ ਵਰਗਾ, ਤੂੰਬੇ ਵਰਗਾ। ਗੁਰਮੁਖੋ ਗਾਜਰਾਂ ਦਾ ਚਾਰ ਹੁੰਦਾ ਹੈ, ਔਲਿਆਂ ਦਾ ਚਾਰ ਹੈ, ਸੇਬਾਂ ਦਾ ਚਾਰ ਹੈ, ਲੇਕਿਨ ਕਿਤੇ ਉਹਨਾਂ ਉਹ ਚਾਹਣੀ ਦੇ ਵਿੱਚ ਤੂੰਬਾ ਪਾ ਕੇ ਵੇਖ ਰਿਹਾ ਜੇ, ਭਾਵੇਂ ਸਾਰ ਤੂੰਬਾ ਭਜਿਆ ਰਹੇ, ਤੂੰਬੇ ਦਾ ਤੂੰਬਾ, ਕੌੜੇ ਦਾ ਕੌੜਾ। ਇੱਥੇ ਗੁਰੂ ਕੀ ਬਾਣੀ ਦਾ ਕੀਰਤਨ ਦੀ ਚਾਸਣੀ, ਇੱਥੇ ਗੁਰੂ ਕੇ ਸ਼ਬਦ ਦੀ ਵਿਚਾਰ ਦੀ ਖੰਡ, ਪਰ ਅਸੀਂ ਕੇਵਲ ਤੇ ਕੇਵਲ ਤੂੰਬੇ ਵਰਗੇ ਰਹਿ ਸਾਡੇ ਅੰਦਰੋਂ ਕੜਤੜ ਲੈ ਗਈ। ਮੇਰੇ ਪਾਤਸ਼ਾਹ ਕਹਿੰਦੇ ਨੇ ਆਪਣ ਆਪ ਤੂੰ ਕਬੂ ਨਾ ਛੋੜਸ ਪਿਸਣ ਪ੍ਰੀਤ ਜਿਉਂ ਰੇ। ਮੱਝ ਜਾਗਾ ਉਹਦੇ ਥਣਾਂ ਨਾਲ ਗੁਰਮੁਖੋ ਚਿੱਚੜ ਲੱਗੇ ਹੁੰਦੇ ਨੇ, ਚਿੱਚੜ ਘਰ ਦੀ ਸੁਆਣੀ, ਘਰ ਦਾ ਮਾਲਕ, ਉਹ ਖਾਲੀ ਬਾਲਟੀ ਲੈ ਕੇ ਆਇਆ, ਉਹਨੇ ਮੱਝ ਜਾਗਾ ਦੇ ਅਸਣ ਧੋਤੇ, ਦੁੱਧ ਦੀ ਬਾਲਟੀ ਭਰ ਕੇ ਲੈ ਗਿਆ, ਪਰ ਉਹਨਾਂ ਚਿੱਚੜਾਂ ਦੇ ਪੱਲੇ ਕੇਵਲ ਤੇ ਕੇਵਲ ਖੂਨ ਹੀ ਰਿਹਾ। ਇਸੇ ਪ੍ਰਕਾਰ ਦੇਸ਼ਾਂ ਤੇ ਪ੍ਰਦੇਸ਼ਾਂ ਚੋਂ ਪ੍ਰੇਮੀ ਆਏ, ਉਹਨੇ ਗੁਰੂ ਕੇ ਸਿਧਾਂਤ ਤੋਂ ਕੁਝ ਨਾ ਕੁਝ ਫਾਇਦਾ ਲਿਆ, ਪਰ ਆਪਾਂ ਚਿੱਚੜਾਂ ਦੀ ਤਰ੍ਹਾਂ ਖੂਨ ਦੇ ਪਿਆਸੇ, ਮੈਨੂੰ ਆਹ ਚਾਹੀਦਾ ਹੈ, ਮੈਨੂੰ ਉਹ ਚਾਹੀਦਾ ਹੈ, ਕੇਵਲ ਤੇ ਕੇਵਲ ਪਦਾਰਥਾਂ ਦੀ ਵੰਡ ਕਰਕੇ ਚਲੇਗਾ, ਪਰ ਗੁਰੂ ਦੀ ਰਹਿਮਤ ਨੂੰ ਪਛਾਣਿਆ ਨਾ। ਪੰਡਿਤ ਸੰਗ ਵਸੇ ਜਨ ਮੂਰਖ, ਆਤਮ ਸਾਰ ਸੁਣੋ ਆਪਣਾ ਆਪ ਤੋਂ ਕਦੋਂ ਨਾ ਛੋੜਸ ਸਵਾਨ ਪੂਛ ਜਿਉ ਨੇ। ਹੋਰ ਕੌੜੀ ਗੱਲ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਵਿਦਵਾਨ ਪੰਡਿਤ ਧਰਮ ਗ੍ਰੰਥਾਂ ਦੀ ਵਿਚਾਰ ਕਰਦਾ ਹੈ, ਮੂਰ ਕਹਿੰਦਾ ਕੇਵਲ ਤੇ ਕੇਵਲ ਰੌਲਾ ਪਾਉਂਦਾ, ਉਹਨੂੰ ਕੀ ਪਤਾ ਵਿੱਚ ਕੀ ਲਿਖਿਆ ਹੈ। ਦਰਅਸਲ ਤੇਰੇ ਵਸ ਦੀ ਬਾਤ ਨਹੀਂ, ਤੇਰੀ ਵੇ ਇਹ ਅਵਸਥਾ ਕਿ ਜਿਵੇਂ ਕੁੱਤੇ ਦੀ ਪੂਛ ਵਿੰਗੀ ਦੀ ਵਿੰਗੀ, ਤੇਰੀ ਉਹ ਅਵਸਥਾ ਰਹੀ। ਦਿਸ਼ਾਂਤ ਬੜਾ ਕੌੜਾ ਹੈ, ਮੇਰੇ ਤੇ ਗੁੱਸਾ ਮਤ ਕਰਨਾ। ਤਾਂ ਗੁਰੂ ਨਾਨਕ ਪਾਤਸ਼ਾਹ ਦਾ ਮਾਰੂ ਰਾਗ ਵਿੱਚ ਅਪਾਰ ਉਚਾਰਿਆ ਹੋਇਆ ਸ਼ਬਦ ਹੈ, ਆਪਣਾ ਆਪ ਤੂੰ ਕਦੋਂ ਨਾ ਛੋੜਤ ਪਿਸਣ ਪ੍ਰੀਤ ਜਿਉ ਰੇ। ਪਿਸਣ ਕਹਿੰਦੇ ਨੇ ਪਿਸੂ ਨੂੰ, ਪਿਸਣ ਨਾਲ ਚਿੱਚੜਦਾ, ਜਿਵੇਂ ਉਹ ਚਿੱਚੜ ਆਪਣਾ ਸਵਾਲ ਹੀ ਛੱਡਦਾ, ਪਿਆਰਾ ਇਹ ਆਪਣੀ ਆਪਣੀ ਆਪ ਛੱਡ। ਪੰਤ ਪੰਤ ਸੰਗ ਵਸੇ ਜਨ ਮੂਰਖ, ਆਤਮ ਸਾਰ ਸੁਣੇ ਆਪਣਾ ਆਪ ਤੋਂ ਕਦੋਂ ਨਾ ਛੋੜਸ ਸਵਾਲ ਪੂਜਿਉ ਰੇ। ਜਿਵੇਂ ਆਪਾਂ ਕਹਿੰਦੇ ਗਿਆਨੀ ਜੀ ਆਹ ਤਾਂ ਤੁਸੀਂ ਕੀਤੇ ਨੇ, ਪਰ ਮੇਰਾ ਮਨ ਨਹੀਂ ਮੰਨਦਾ। ਹੁਣ ਗੁਰਮੁਖਾ ਸਾਡੇ ਕੋਲ ਥੋੜਾ ਤਾਂ ਹੈ ਨਹੀਂ ਵੀ ਤੇਰਾ ਮਨ ਨੂੰ ਸਿੱਧਿਆਂ ਕਰਕੇ ਮਨਾ ਲਈਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰੀ ਕੁੱਤੇ ਦੀ ਪੂਛ ਵਾਲੀ ਹਾਲਤ ਹੈ, ਇੱਕ ਪਖੰਡੀ ਨਾਮ ਨਾ ਰਾਚੇ ਇੱਕ ਹਰ ਹਰ ਚਰਨੀ ਦੇ ਪੂਰਬ ਲਿਖਿਆ ਪਾਰਸ ਨਾਨਕ ਰਸਨਾ ਨਾਮ ਜਪ ਰੇ ਪਿਆਰਿਆ ਤੇਰੇ ਕਰਮਾਂ ਦਾ ਮੈਨੂੰ ਫਲ ਬਹਿਣਾ ਇੱਕ ਪਖੰਡੀ ਬਣ ਕੇ ਕੋਈ ਅਨੰਘਿਆ ਤੇ ਅੱਖਾਂ ਬੇਲੀਆਂ ਧਾਰਮਿਕ ਲਿਬਾਸ ਪਾ ਰਿਹਾ ਵੀ ਸ਼ਾਇਦ ਕੋਈ ਦੇ ਜਾ ਪਿਆਰਿਆ ਪਰਮਾਤਮਾ ਦਾ ਨਾਮ ਜਪ ਤੇਰੀ ਕਲਿਆਣ ਹੋਵੇ ਇਹ ਮੇਰੇ ਦ੍ਰਿਸ਼ਟਾਂਤ ਦੇਣ ਤੋਂ ਕੇਵਲ ਤੇ ਕੇਵਲ ਮੁਰਾਦ ਇੰਨੀ ਸੀ ਕਿ ਆਪਾਂ ਕਹਿੰਦੇ ਭਾਈ ਜੀ ਗੁਰਦੁਆਰੇ ਆਏ ਤੇ ਬਣਦਾ ਕੱਖ ਨਹੀਂ ਸਾਡਾ ਸੁਭਾਅ ਨਹੀਂ ਬਦਲਿਆ ਸਾਡੀ ਸੋਚ ਨਹੀਂ ਬਦਲੀ ਸਾਡਾ ਮਨ ਦਾ ਫੁਰਨਾ ਨਹੀਂ ਬਦਲਿਆ ਜਿੰਨਾ ਚਿਰ ਨਿਮਾਣਾ ਹੋ ਕੇ ਨਾ ਉਹ ਪਿਆਰਿਆ ਬਾਤ ਨਹੀਂ ਬਣਨੀ ਤੋ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਿਰਪਾ ਕਰਨ ਅਸੀਂ ਜਗਿਆਸੂ ਬਣ ਕੇ ਅਸੀਂ ਗਾਹਕ ਬਣ ਕੇ ਆਈਏ ਹੁਣ ਜਿਵੇਂ ਟੋਡੀ ਰਾਗ ਵਿੱਚ ਦੀਨ ਦੁਨੀਆਂ ਦੇ ਮਾਲਕ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਇਸ ਮਾਇਆ ਰੂਪੀ ਠਗਣੀ ਇਸ ਮਾਇਆ ਰੂਪੀ ਜੇਬ ਕਤਰੀ ਇਸ ਮਾਇਆ ਰੂਪੀ ਡੈਣ ਦਾ ਦ੍ਰਿਸ਼ਟਾਂਤ ਦੇ ਕੇ ਜਿਵੇਂ ਸਮਝਾਉਂਦੇ ਨੇ ਸਰਵਣ ਕਰੀਏ ਜੀ
ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਭ ਗਹਿਲੋ
ਵੱਡੀ ਬਿਮਾਰੀ ਹੈ ਗੁਰਮੁਖੋ ਹੰਕਾਰ ਦੀ ਮੈਂ ਕਿਸੇ ਗ੍ਰੰਥ ਵਿੱਚ ਵਿਦਵਾਨ ਦਾ ਬਚਨ ਪੜ੍ਹਿਆ ਉਹ ਕਹਿੰਦਾ ਵੀ ਜਿਹੜਾ ਹਵਨ ਵਿੱਚ ਘਿਓ ਫੂਕਦੇ ਨੇ ਇਹ ਕਿਉਂ ਉਹਨੇ ਦ੍ਰਿਸ਼ਟਾਂਤ ਦਿੱਤਾ ਗੁਰਮੁਖ ਨੇ ਉਹ ਕਹਿੰਦਾ ਵੀ ਜਿਹੜਾ ਘਿਓ ਹੈ ਆਖਿਰਕਾਰ ਦੁੱਧ ਦਾ ਬਣਦਾ ਨਾ ਤੇ ਦੁੱਧ ਦੀ ਬਾਲਟੀ ਆਪਾਂ ਜੱਗ ਵਿੱਚ ਕਿਉਂ ਨਹੀਂ ਪਾਉਂਦੇ ਉਹ ਕਹਿੰਦਾ ਵੀ ਅੱਗੇ ਘਿਓ ਤੋਂ ਦਹੀਂ ਬਣਿਆ ਤੇ ਆਪਾਂ ਦਹੀਂ ਕਿਉਂ ਨਹੀਂ ਪਾਉਂਦੇ ਔਰ ਦਹੀਂ ਤੋਂ ਬਾਅਦ ਮੱਖਣ ਬਣਿਆ ਆਪਾਂ ਮੱਖਣ ਕਿਉਂ ਨਹੀਂ ਪਾਉਂਦੇ ਆਖਿਰਕਾਰ ਭਾਵੇਂ ਦੁੱਧ ਹੈ ਭਾਵੇਂ ਦਹੀਂ ਹੈ ਭਾਵੇਂ ਘਿਓ ਹੈ ਭਾਵੇਂ ਮੱਖਣ ਹੈ ਉਹਨਾਂ ਦਾ ਮੂਲ ਤਾਂ ਇੱਕ ਹੈ ਨਾ ਉਸ ਵਿਦਵਾਨ ਵੀਰ ਨੇ ਵਿਚਾਰ ਦਿੱਤਾ ਵੀ ਗੁਰਮੁਖੋ ਦੁੱਧ ਤੋਂ ਦਹੀਂ ਦਹੀਂ ਤੋਂ ਮੱਖਣ ਮੱਖਣ ਤੋਂ ਘਿਓ ਤੇ ਘਿਓ ਦੇ ਸਾਣ ਦਾ ਮੇਨ ਕਾਰਨ ਦਹੀਂ ਵਿੱਚ ਲੱਸੀ ਮੱਖਣ ਵਿੱਚ ਛੱਡੀਆਂ ਉਹ ਦੁੱਧ ਛਣਦਾ ਛਣਦਾ ਅਖੀਰਲੀ ਸਟੇਜ ਤੇ ਆ ਕੇ ਘਿਓ ਬਣ ਜਾਂਦਾ ਹੈ ਇਸੇ ਪ੍ਰਕਾਰ ਜਿਹੜਾ ਹੰਕਾਰ ਹੈ ਨਾ ਇਹ ਸਾਰਿਆਂ ਤੋਂ ਪ੍ਰਬਲ ਹੈ ਮੈਂ ਇੱਕ ਆਮ ਬੇਨਤੀ ਕਰਦਾ ਰਹਿੰਦਾ ਹੁੰਦਾ ਜਿਹਨਾਂ ਮਹਾਂਪੁਰਸ਼ਾਂ ਕੋਲ ਵਿਦਿਆ ਕੜੀ ਪੜ੍ਹੀ ਹੈ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕੋਲੋਂ ਉਹ ਕਹਿੰਦੇ ਸਨ ਕਿ ਇੱਕ ਬੰਦਾ ਗੁਰਦੁਆਰੇ ਨੂੰ 10 ਲੱਖ ਰੁਪਈਆ ਭੇੜ ਕਰਦਾ 10 ਲੱਖ ਬੜੀ ਚੰਗੀ ਗੱਲ ਹੈ ਲੇਕਿਨ 10 ਲੱਖ ਭੇੜ ਕਰਕੇ ਕਹਿੰਦਾ ਮੈਂ 10 ਲੱਖ ਦਿੱਤਾ ਜਿੰਨਾ ਚਿਰ ਮੈਂ ਨਾ ਦਿੱਤੇ ਗੁਰਮੁਖੋ ਬਾਤ ਨਹੀਂ ਬਣਨੀ 10 ਲੱਖ ਦੇ ਦਿੱਤਾ ਮੈਂ ਫਿਰ ਪਹੁੰਚਾ ਲਈ ਮੈਂ ਗੁਰਦੁਆਰੇ 2 ਵਜੇ ਰਾਤ ਨੂੰ ਆਉਣਾ 2 ਵਜੇ ਗੁਰਮੁਖਾ ਬਹੁਤ ਚੰਗੀ ਗੱਲ ਗੁਰੂ ਤੇਰੇ ਤੇ ਕਿਰਪਾ ਕਰੇ ਪਰ 2 ਵਜੇ ਆਉਣਾ ਕਿਤੇ ਮੈਂ ਵੀ ਛੱਡ ਜਾ ਕਰ ਇਸ ਪ੍ਰਕਾਰ ਗਰਭ ਦਾ ਅਰਥ ਹੈ ਮੈਂ ਗਰਭ ਦਾ ਅਰਥ ਹੈ ਹੰਕਾਰ ਤੋ ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਭਾਈ ਇਸ ਮਨੁੱਖ ਦੇ ਹਿਰਦੇ ਨੂੰ ਗਹਿਣੜੋ ਦਾ ਭਾਵ ਪਕੜਨਾ ਆਪਾਂ ਨੂੰ ਹੰਕਾਰ ਨੇ ਪਕੜਿਆ ਹੋਇਆ ਮੂਲੋ ਹੀਓ ਰੇ ਆਪਾਂ ਬਾਗੜ ਵਿੱਚ ਜਾਈਏ ਨਾ ਹਰਿਆਣੇ ਜਾਂ ਰਾਜਸਥਾਨ ਚ ਉਹ ਆਮ ਕਰਕਿੜਾ ਅੱਖਰ ਬਹੁਤ ਬੋਲਦੇ ਨੇ ਬਹੁਤ ਅੱਖਰ ਮੇਰੇ ਆਪਣੇ ਅਨੁਭਵ ਦੇ ਮੁਤਾਬਕ ਇਹ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਕਿਸੇ ਬਾਗੜੀ ਭਰਾ ਦੇ ਪ੍ਰਥਾਏ ਉਚਾਰਨਾ ਕੀਤਾ ਹੀਓ ਅਰਥ ਕਾਰਜਾ ਆਮ ਪ੍ਰਚਲਿਤ ਹੈ ਕਿ ਜਿਹੜੀ ਡੈਣ ਹੈ ਕਿਸੇ ਵੇਖੀ ਤਾਂ ਹੈ ਨਹੀਂ ਜਿਵੇਂ ਜਿਵੇਂ ਐਜੂਕੇਸ਼ਨ ਵਧੀ ਜਾਂਦੀ ਹੈ ਕੁਝ ਵਹਿਮ ਨਿਕਲੀ ਜਾਂਦੇ ਤੇ ਕੁਝ ਪਈ ਜਾਂਦੇ ਨੇ। ਜੇ ਨਿਕਲਣ ਦੀ ਗੱਲ ਕਰੀਏ ਤੇ ਬੜੇ ਸੁਚੇਤ ਆ, ਤੇ ਆਪਾਂ ਵਹਿਮਾਂ ਦੀ ਗੱਲ ਕਰੀਏ ਤੇ ਗੁਰਮੁਖੋ ਵੇਖਿਆ ਵੀ ਬੜੇ ਬੜੇ ਪੜ੍ਹੇ ਲਿਖੇ ਲੋਕ ਕਬਰਾਂ ਦੇ ਅੱਗੇ ਜੁੱਤੀ ਲਾ ਕੇ ਤੇ ਹੱਥ ਕੋੜ ਚੋੜ ਕੇ ਮੱਥਾ ਟੇਕਦੇ ਨੇ ਕਬਰਾਂ ਅੱਗੇ। ਬੱਸ ਸਟੈਂਡ ਦੇ ਲਾਗੇ ਕਬਰ ਹੈ ਤੇ ਉੱਥੇ ਲਿਖਿਆ ਵੀ ਗੋਲਕ ਵਿੱਚ ਮਾਇਆ ਪਾਓ। ਆਪਣੀ ਅੱਖਾਂ ਦੇ ਨਾਲ ਵੇਖਿਆ ਵੀ ਉੱਥੇ ਇੱਕ ਵਕੀਲ ਉਸ ਕਬਰ ਦੇ ਅੱਗੇ ਹੱਥ ਜੋੜ ਕੇ ਖਲੋਤਾ। ਬਾਕੀਆਂ ਨੂੰ ਕੀ ਆਖਾਂਗੇ ਆਪਾਂ, ਵਕੀਲ ਕਬਰ ਦੇ ਅੱਗੇ ਹੱਥ ਜੋੜ ਕੇ ਖਲੋਤਾ ਹੈ, ਅਨਪੜ੍ਹਾਂ ਦੀ ਕੀ ਹਾਲਤ ਹੋਵੇਗੀ। ਗੁਰੂ ਕਿਰਪਾ ਕਰੇ ਸਾਡੇ ਅੰਦਰੋਂ ਅਗਿਆਨ ਦਾ ਹਨੇਰਾ ਮੁੱਕੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਹੰਕਾਰ ਨੇ ਤੇਰੇ ਕਾਰਜੇ ਨੂੰ ਹੱਥ ਪਾਇਆ, ਤੇਰੇ ਕਾਰਜੇ ਨੂੰ ਮੈਂ ਆਪ ਬਹਿਨਾ ਨਾ ਕਿ ਤੁਸੀਂ ਕਿਤੇ ਗਿਆਨੀਆਂ ਦਾ ਸੰਮੇਲਨ ਕਰਾਓ ਕਥਾ ਵਾਚਕਾਂ ਦਾ, ਤੇ ਸਟੇਜ ਵਿੱਚ ਛੋਟੀ ਤੇ ਜਿਹੜਿਆਂ ਦੀ ਅੱਗੋਂ ਫੋਟੋ ਆ ਜਾਏਗੀ ਉਹਦਾ ਸਾਰ ਨੂੰ ਤੁਹਾਡੇ ਕਥਾ ਕਰਨ ਆਉਣਗੇ, ਤੇ ਜਿਹਨਾਂ ਦੀ ਨਹੀਂ ਆਉਣੀ ਮੁੜ ਕੇ ਉਹਨਾਂ ਨੇ ਆਉਣਾ ਵੀ ਸਾਡੀ ਫੋਟੋ ਨਹੀਂ ਆਈ। ਗਿਆਨੀ ਸੰਤ ਸਿੰਘ ਮਸਕੀਨ ਲੰਮਾ ਸਮਾਂ ਉੱਥੇ ਕਥਾ ਕਰਨ ਹੋਏ ਦਿਵਾਲੀ ਦੇ ਮੌਕੇ ਤੇ, ਤੇ ਮੈਂ ਤਾਂ ਫਸਲੀ ਬਟੇਰੇ ਕਵਾਂਗਾ ਭਾਵੇਂ ਗੁੱਸਾ ਕਰਨ। ਉਹਨਾਂ ਫਸਲੀ ਬਟੇਰਿਆਂ ਨੇ 14 ਦੇ ਬਾਅਦ ਸਟੇਜ ਤੇ ਬਹਿਣਾ ਵੀ 14 ਦਿਨ ਤੱਕ ਕੇ ਵੇਖਣ ਵੀ ਅੱਖਾਂ ਸੁਣਨ ਵਾਸਤੇ ਆਉਂਦੇ ਨੇ। ਮਸਕੀਨ ਜੀ ਨੇ ਚਲੇ ਜਾਣਾ, ਮੁੜ ਕੇ ਉਹਨਾਂ ਨੇ ਸਾਲ ਬਾਅਦ ਮੰਜੀ ਸਾਹਿਬ ਦੁਬਾਰਾ ਆਉਣਾ ਮਸਕੀਨ ਦੇ ਆਉਣ ਦੇ ਨਾਲ, ਇਹ ਬਹਿਣਾ ਸਟੇਜ ਦੇ ਉੱਪਰ, ਮੁੜ ਕੇ ਸੱਜੇ ਖੱਬੇ ਵੇਖਣਾ ਵੀ ਲੋਕੀ ਸਾਡੇ ਵਾਲੇ ਵੇਖਣ ਫਲਾਣਾ ਸਟੇਜ ਤੇ ਬੈਠਾ ਹੈ, ਉਹਨਾਂ ਦਾ ਆਇਆ ਤੇ ਨਾ ਆਇਆ ਕਿਸੇ ਕੰਮ ਵੀ ਨਹੀਂ। ਯਾਦ ਰੱਖਣਾ, ਦਾਣਾ ਉਹ ਪੁੰਗਰਦਾ ਹੈ ਜਿਹੜਾ ਧਰਤੀ ਵਿੱਚ ਆਪਣੇ ਆਪ ਨੂੰ ਗਵਾ ਦੇ। ਜਿੰਨਾ ਚਿਰ ਦਾਣਾ ਸਾਬਤ ਹੈ ਦਾਣਾ ਪੁੰਗਰੇਗਾ ਨਹੀਂ। ਇਹ ਤਾਂ ਚੰਦਰਾ ਹੰਕਾਰ ਏਡਾ ਫੋਟੋ ਲਾਉਣ ਦਾ, ਮੈਂ ਦਰਬਾਰ ਸਾਹਿਬ ਡਿਊਟੀ ਕਰਦੇ ਵੇਖ ਜਦੋਂ ਟੀਵੀ ਚੱਲਦਾ ਨਾ, ਤੇ ਕਈ ਅਚੇਚੇ ਤੌਰ ਤੇ ਜਿਵੇਂ ਕਿੱਲਾ ਗੱਡਿਆ ਦਾ ਖਲੋ ਜਾਣਗੇ ਵੀ ਮੇਰੀ ਫੋਟੋ ਆ ਜਾਏ, ਅੱਜ ਫਲਾਣਾ ਗੁਰਦੁਆਰੇ ਗਿਆ ਹੀ। ਗੁਰਮੁਖੋ, ਲੋਕਾਂ ਨੂੰ ਨਾ ਵਿਖਾਈਏ, ਆਪ ਗਵਾਈਏ ਤਾਂ ਸ਼ਾਹ ਪਾਈਏ। ਔਰ ਕੈਸੀ ਚਤੜਾਏ ਸਾਹ ਨਦਰ ਕਰ ਦੇਖੇ, ਸੋ ਦਿਨ ਲੇਖੇ ਕਾਹਦਾ ਮੁਰਦ ਪਾਈ। ਆਪਣਾ ਆਪਾ ਗਵਾ, ਆਪਣੀ ਮੈਂ ਮਾਰ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਮੂਰਖ ਦੇ ਕਾਰਜੇ ਨੂੰ ਹੰਕਾਰ ਨੇ ਕਾਬੂ ਕਰ ਲਿਆ, ਕਿਸ ਢੰਗ ਨਾਲ ਕਾਬੂ ਕਰਦੀ ਅੱਗੇ ਨਿਰਣਾ ਕਰਨਗੇ।
ਮਹਾਰਾਜਰੀ ਮਾਇਓ,
ਗੁਰਮੁਖੋ ਆਪਾਂ ਆਮ ਵੇਹਨੇ ਆ ਕੋਈ ਕਈ ਸੰਤਾਂ ਮਹਾਂਪੁਰਸ਼ਾਂ ਦੇ ਨਾਮ ਨਾਲ ਲੋਕੀ ਮਹਾਰਾਜ ਲਾਉਂਦੇ ਨੇ। ਮਹਾਰਾਜ ਮੈਂ ਖੰਡਨ ਮੰਡਣ ਵਿੱਚ ਨਹੀਂ ਜਾਣਾ, ਮੇਰੀ ਡਿਊਟੀ ਕੇਵਲ ਤੇ ਕੇਵਲ ਅਰਥਾਂ ਨਾਲ ਸਾਂਝ ਕਰਨ ਦੀ ਹੈ। ਮਹਾਰਾਜ ਦੇ ਅਰਥ ਕੀ ਨੇ? ਰਾਜ ਨਾਮ ਹੈ ਭੇਦ ਦਾ, ਇਸ ਗੱਲ ਵਿੱਚ ਕੋਈ ਰਾਜ ਹੈ? ਆਪਾਂ ਕਹਿੰਦੇ ਕਿ ਇਸ ਗੱਲ ਵਿੱਚ ਕੋਈ ਰਾਜ, ਰਾਜ ਕਹਿੰਦੇ ਨੇ ਭੇਦ ਨੂੰ। ਮਾਂ ਦਾ ਅਰਥ ਹੈ ਮਹਾਨ, ਤੇ ਮਹਾਨ ਕੀ ਹੈ? ਪਰਮਾਤਮਾ। ਜਿਹਨਾਂ ਨੂੰ ਉਸ ਮਹਾਨ ਪਰਮਾਤਮਾ ਦੇ ਭੇਦ ਨੂੰ ਸਮਝ ਲਿਆ ਨਾ, ਭਾਵੇਂ ਕੋਈ ਵੀ ਹੋਵੇ ਉਹਦਾ ਅਰਥ ਹੁੰਦਾ ਜੀ ਮਹਾਰਾਜ, ਕੇਵਲ ਲਿਬਾਸ ਨਾਲ ਨਹੀਂ। ਮਹਾਨ ਰਾਜ, ਮਹਾਨ ਭੇਦ ਨੂੰ ਸਮਝਣ ਵਾਲੇ ਨੂੰ ਮਹਾਰਾਜ ਕਿਹਾ ਜਾਂਦਾ। ਆਪਾਂ ਤਾਂ 29 ਸੁਫਾਵਾਂ ਲਾਈਆਂ ਤੇ ਸਾਰਿਆਂ ਨੂੰ ਮਹਾਰਾਜ ਕਹੀ ਜਾਂਦੇ ਹਾਂ। ਸਾਡੀ ਕੌਮ ਦੇ ਇੱਕ ਸੰਤ ਹੋਏ ਨੇ, ਸੰਤ ਬਾਬਾ ਨਿਹਾਲ ਸਿੰਘ ਜੀ, ਉਹਨਾਂ ਦੀ ਕਿਤੇ ਰਚਨਾ ਕਾਨ ਮਾਨ ਕੁਛ ਵੀ ਦੋ ਚਾਰ ਕਿਤੇ ਸ਼ਬਦ ਪੜ੍ਹ ਕੇ ਵੇਖਣੇ ਤੇ ਮਨ ਪੰਘਰ ਜਾਏਗਾ। ਉਹ ਕਹਿੰਦੇ ਨੇ ਮੋਰੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ, ਕਿੱਡੀ ਕੀਮਤੀ ਗੱਲ ਹੈ। ਕਹਿੰਦਾ ਕਿਸੇ ਨੂੰ ਕਿਸੇ ਤੇ ਭਰੋਸਾ ਹੋਵੇਗਾ, ਕਿਸੇ ਨੂੰ ਕਿਸੇ ਤੇ ਭਰੋਸਾ ਹੋਵੇਗਾ, ਮੋਰੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ। ਮੇਰਾ ਵਿਸ਼ਵਾਸ, ਮੇਰਾ ਅਕੀਦਾ, ਮੇਰਾ ਯਕੀਨ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਉੱਪਰ, ਹੋਰ ਕਿਸੇ ਉੱਪਰ ਵੀ ਨਹੀਂ। ਹੀਓ ਮਹਾਰਾਜ ਦੀ ਮਾਇਓ, ਜਿਹੜੀ ਇਹ ਮਹਾਰਾਜ ਦੀ ਮਾਇਆ ਨਾ, ਇਹਨੇ ਸਾਡੇ ਹੀਰੇ ਨੂੰ ਪਕੜਿਆ, ਹਿਰਦੇ ਨੂੰ ਪਕੜਿਆ, ਤੇ ਕਿਵੇਂ ਪਕੜਿਆ? ਅਗਲੀ ਪੰਕਤੀ ਚ ਨੰਨਾ ਕਰਦੇ ਹਨ, ਵਿਦਵਾਨ ਪੁਰਸ਼ਾਂ ਨੇ ਆਪਣੇ ਅਨੁਭਵ ਦੇ ਮੁਤਾਬਕ ਕਈ ਅਰਥ ਕੀਤੇ ਨੇ। ਜਿਹੜਾ ਪ੍ਰਚਲਿਤ ਬਹੁਸੰਮਤੀ ਵਿਦਵਾਨਾਂ ਦਾ ਅਰਥ ਹੈ, ਉਹਨਾਂ ਨੇ ਡੀੜ ਦਾ ਅਰਥ ਕੀਤਾ ਡੈਣ। ਕਈ ਵਿਦਵਾਨ ਪੁਰਸ਼ਾਂ ਨੇ ਕੁੰਡੀ ਅਰਥ ਕੀਤਾ, ਜਿਵੇਂ ਮੱਛੀ ਨੂੰ ਕੁੰਡੀ ਪਕੜਦੀ ਹੈ ਨਾ, ਇਸ ਪ੍ਰਕਾਰ ਇੱਕ ਮਾਇਆ ਕੁੰਡੀ ਹੈ ਤੇ ਜੀਵ ਰੂਪੀ ਮੱਛੀ ਉਸ ਕੁੰਡੀ ਨਾਲ ਪਕੜੀ ਗਈ। ਲੇਕਿਨ ਬਹੁ ਸੰਮਤੀ ਵਿਦਵਾਨਾਂ ਨੇ ਇਹਦਾ ਅਰਥ ਡੈਣ ਤਾਂ ਕੀਤਾ ਹੈ, ਕੁੰਡੀ ਦਿਸਦੀ ਪਰ ਡੈਣ ਦਿਸਦੀ ਨਹੀਂ। ਜਿਹੜੀ ਮਾਇਆ ਨਾ, ਇਹ ਮਾਇਆ ਆਪਾਂ ਨੂੰ ਅਣਡਿੱਠ ਕਾਬੂ ਕਰਦੀ, ਅਣਡਿੱਠ। ਤੇ ਕਿਵੇਂ ਕਾਬੂ ਕਰਦੀ? ਮੈਂ ਦ੍ਰਿਸ਼ਟਾਂਤ ਦਿਆਂ। ਮੁਲਤਾਨ ਦੇ ਵਿੱਚ ਇੱਕ ਭਾਈ ਰੂਪੇ ਨਾਮ ਦਾ ਗੁਰਸਿੱਖ ਸੀ, ਬਹੁਤ ਇਕਨੋਮਿਕਲੀ ਵੀ ਤਗੜਾ, ਅਧਿਆਤਮਿਕ ਤੌਰ ਤੇ ਵੀ ਗੁਰੂ ਦੀ ਰਹਿਮਤ ਵਾਲਾ, ਬਾਹਰਲੀ ਮਾਇਆ ਵੀ ਬੇਅੰਤ ਗੱਫੇ ਤੇ ਅੰਦਰਲਾ ਜੀਵਨ ਵੀ ਬੜਾ ਚੰਗਾ। ਇਹ ਪਤਾ ਨਹੀਂ ਕਿਉਂ ਜਿਹੜੇ ਨਿਰੋਲ ਧਾਰਮਿਕ ਨੇ ਉਹਨਾਂ ਨਾਲ ਦੁਨੀਆ ਬਹੁਤ ਚੁਭਦੀ, ਜੇ ਜਿਹੜੇ ਤਾਂ ਅੱਧੋ ਅੱਧੀ ਨੇ ਨਾ, ਅੱਧੋ ਅੱਧੀ, ਉਹਨਾਂ ਨੂੰ ਕੋਈ ਖਤਰਾ ਨਹੀਂ ਵੀ ਜੇ ਧਾਰਮਿਕ ਸਮਾਗਮ ਹੈ ਧਾਰਮਿਕ ਬਣ ਗਿਆ, ਜੇ ਦੂਜਾ ਪ੍ਰੋਗਰਾਮ ਤੇ ਉੱਥੇ ਉਹੋ ਜਿਹੇ ਬਣ ਗਏ, ਉਹਨਾਂ ਨੂੰ ਕਾਹਦਾ ਖਤਰਾ ਹੈ? ਲੇਕਿਨ ਜਿਹੜੇ ਨਿਰੋਲ ਧਾਰਮਿਕ ਨੇ ਉਹਨਾਂ ਨਾਲ ਦੁਨੀਆ ਚੁਭਦੀ ਹੈ ਤੇ ਚੁਭਦੀ ਰਹੇਗੀ ਤੇ ਚੁਭ ਵੀ ਰਹੀ ਅੱਜ ਵੀ। ਜਿਹੜੀ ਮੈਂ ਬੇਨਤੀ ਕਰਦਾ ਲਿਖਤ ਰੂਪ ਰਹੇ, ਲਿਖਤ ਰੂਪ ਵਿੱਚ ਉਹ ਭਾਈ ਰੂਪਾ ਮੁਲਤਾਨ ਦਾ ਰਹਿਣ ਵਾਲਾ, ਧਾਰਮਿਕ ਤੌਰ ਤੇ ਵੀ ਅੰਦਰੋਂ ਤੇ ਬਾਹਰੋਂ ਰੱਜਿਆ ਤੇ ਦੁਨੀਆ ਦੇ ਪਦਾਰਥਾਂ ਵੱਲੋਂ ਵੀ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ। ਗੁਰਮੁਖੋ, ਉੱਥੋਂ ਦੇ ਹਾਕਮ ਦੀ ਚੋਰੀ ਹੋ ਗਈ ਤੇ ਉਹਨਾਂ ਭਾਈ ਰੂਪੇ ਦਾ ਨਾਮ ਲੈ ਦਿੱਤਾ ਵੀ ਇਹਨੇ ਚੋਰੀ ਕੀਤੀ ਹੈ। ਰੂਪਾ ਚੋਰੀ ਕਰਕੇ ਲੈ ਗਿਆ, ਰੂਪਾ ਚੋਰੀ ਕਰਕੇ ਲੈ ਗਿਆ, ਨਿੰਦਰ ਕਰ ਦਿੱਤਾ। ਰੱਬ ਦਾ ਭਾਣਾ ਕਿ ਪਰਮੇਸ਼ਰ ਆਪਣਿਆਂ ਦੀ ਪਿਆਰਿਆਂ ਦੀ ਪੱਤ ਰੱਖਦਾ ਹੈ। ਜਿਸ ਰੂਪੇ ਨਾਮ ਦੇ ਬੰਦੇ ਨੇ ਚੋਰੀ ਕੀਤੀ ਸੀ, ਉਹਨੂੰ ਪਤਾ ਲੱਗਾ ਵੀ ਗੁਨਾਹਗਾਰ ਮੈਂ, ਚੋਰੀ ਮੈਂ ਕੀਤੀ ਤੇ ਫਲਾਣੇ ਨਗਰ ਵਿੱਚ ਇੱਕ ਧਾਰਮਿਕ ਮਨੁੱਖ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਰੱਬ ਜਾਣੇ ਜਾਂ ਗੁਰੂ ਨੇ ਪ੍ਰੇਰਣਾ ਦਿੱਤੀ, ਉਹ ਆਪ ਪੇਸ਼ ਹੋ ਗਿਆ ਵੀ ਮੈਂ ਰੂਪਾ ਤੇ ਚੋਰੀ ਮੈਂ ਕੀਤੀ ਹੈ। ਉਸ ਗੁਰਮੁਖ ਪਿਆਰੇ ਰੂਪੇ ਨੂੰ ਛੱਡਿਆ ਗਿਆ। ਉਹਦੇ ਮਨ ਵਿੱਚ ਵਿਚਾਰ ਆਏ ਵੀ ਗੁਰੂ ਕਾ ਸ਼ੁਕਰਾਨਾ ਕਰਨਾ ਬਣਦਾ ਹੈ। ਆਪਾਂ ਸ਼ੁਕਰਾਨਾ ਘੱਟ ਕਰਦੇ ਹਾਂ, ਠੇਕਾ ਜ਼ਿਆਦਾ ਕਰਦੇ ਹਾਂ, ਮਾਫੀ ਦੇਣੀ। ਆਪਾਂ ਸ਼ੁਕਰਾਨਾ ਨਹੀਂ ਕਰਦੇ, ਆਪਾਂ ਠੇਕਾ ਕਰਦੇ ਹਾਂ, ਗੁਰਦੁਆਰੇ ਆਏ ਹਾਂ ਤੇ ਗੁਰੂ ਨਾਲ ਟੁੱਕਦੇ ਹਾਂ, ਪਾਤਸ਼ਾਹ ਫਲਾਣਾ ਕਾਰਜ ਆਰੰਭ ਕਰਨਾ ਜਦੋਂ ਹੋ ਗਿਆ ਤੇ ਫਿਰ ਤੁਹਾਡੇ ਦੇਹ ਕਰਾਵਾਂਗੇ। ਠੇਕਾ ਹੈ ਵੀ ਜੇ ਪਹਿਲਾਂ ਦੇਹ ਕਰਾਈ 15-50 ਦੀ ਤੇ ਗੁਰੂ ਦੇ ਘਰ 50 ਚਲੇਗਾ, ਸਾਡਾ ਕੰਮ ਨਾ 50 ਦਾ ਘਾਟਾ ਪਿਆ ਨਾ, ਫਿਰ ਗੁਰੂ ਤੇ ਯਕੀਨ ਨਹੀਂ, ਇਤਬਾਰ ਨਹੀਂ। ਕੰਮ ਪਹਿਲਾਂ ਕਰ, 50 ਦੀ ਦੇਗ ਬਾਅਦ ਵਿੱਚ ਕੀ ਪਤਾ ਤੂੰ ਕਰੇ ਕਿ ਨਾ ਕਰੇ, ਇਹੋ ਹੀ ਆ ਨਾ। ਇਹ ਗੁਰਮਤ ਨਹੀਂ, ਗੁਰਮਤ ਇਹ ਹੈ ਅਸੀਂ ਬਿਨਾਂ ਕਾਰਨ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਭੇਟ ਰੱਖੀਏ, ਭੇਟ ਉਸ ਗੁਰਸਿੱਖ ਨੇ ਨਿੱਕੇ ਨਿੱਕੇ ਦੋ ਕੜੇ ਬਾਜਾਂ ਵਾਲੇ ਵਾਸਤੇ ਤਿਆਰ ਕੀਤੇ, ਬਾਜਾਂ ਵਾਲੇ ਵਾਸਤੇ। ਮੈਂ ਬੇਨਤੀ ਕਰ ਰਿਹਾ, ਡੀਰ ਨਿਆਈ ਮੁਫਾ ਕਿਉਂ ਰੇ, ਜਿਵੇਂ ਡੈਣ ਬੰਦੇ ਦੇ ਕਾਰਜ ਨੂੰ ਹੱਥ ਪਾਉਂਦੀ ਹੈ ਨਾ, ਇਸੇ ਪ੍ਰਕਾਰ ਮਾਇਆ ਰੂਪੀ ਡੈਣ ਨੇ ਸਾਡੇ ਕਾਰਜ ਨੂੰ ਹੱਥ ਪਾਇਆ। ਕਾਰਜ ਨੂੰ ਉਸ ਮੁਲਤਾਨ ਵਾਲੇ ਗੁਰਮੁਖ ਪਿਆਰੇ ਭਾਈ ਰੂਪੇ ਨੇ ਦੋ ਨਿੱਕੇ ਨਿੱਕੇ ਕੜੇ ਉਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਸ਼ੋਰ ਅਵਸਥਾ ਸੀ, ਕਿਸ਼ੋਰ ਅਵਸਥਾ 12-14 ਸਾਲ ਦੀ ਉਮਰ, ਕੋਮਲ ਕੋਮਲ ਹੱਥ। ਉਸ ਗੁਰੂ ਕੇ ਲਾਲ ਨੇ ਦੋ ਸੋਨੇ ਦੇ ਕੜੇ, ਉਸ ਇਲਾਕੇ ਦਾ ਜੋ ਧਾਰਮਿਕ ਆਗੂ ਸੀ ਉਹਦਾ ਨਾਂ ਸੀ ਦੁਲਚਾ ਮਸੰਦ, ਉਸ ਦੁਲਸੇ ਮਸੰਦ ਨੂੰ ਦਿੱਤੇ। ਸਾਰਾ ਮਾਲ ਮੱਤਾ ਲੈ ਕੇ ਆਨੰਦਪੁਰ ਸਾਹਿਬ ਆ ਗਿਆ ਤੇ ਕਹਿਣ ਲੱਗਾ ਗੁਰੂ ਨੂੰ ਕੀ ਘਾਟਾ, ਕਿਤੇ ਨਿਆਣਿਆਂ ਦੇ ਕੰਮ ਆਉਣਗੇ, ਪੱਗ ਤਿਲਕਾ ਲਿਓ ਨੇ। ਇਹ ਗੱਲ ਦੁਲਚੇ ਦੀ ਨਹੀਂ, ਸਾਡੀ ਵਿਜੇ। ਜਿਹੜਾ ਪਾਟਾ ਨੋਟ ਹੈ ਉਹ ਗੁਰੂ ਦੀ ਗੋਲਕ ਚ, ਨਵਾਂ ਰਕਸ਼ੇ ਵਾਲੇ ਨਹੀਂ ਦਿਆਂਗੇ, ਕਿਉਂਕਿ ਰਕਸ਼ੇ ਵਾਲੇ ਪੁਰਾਣਾ ਨਹੀਂ ਰਹਿਣਾ ਤੇ ਬੁਰਾ ਮਤ ਮੰਨਣਾ। ਇਹਦਾ ਭਾਵ ਕਿ ਗੁਰੂ ਰਕਸ਼ੇ ਨਾਲੋਂ ਨਾਲੋਂ ਮਾੜਾ, ਇਹੋ ਕੁਝ ਕਰਦੇ ਨਾ ਆਪਾਂ ਵੀ ਨੋਟ ਪਾਟਾ ਹੈ ਤੇ ਰਕਸ਼ੇ ਵਾਲੇ ਨੂੰ ਦਿੱਤਾ ਤੇ ਉਹਨੇ ਲੈਣਾ ਨਹੀਂ ਤੇ ਗੁਰੂ ਨੇ ਮੋੜਨਾ ਨਹੀਂ, ਚਲੋ ਗੁਰੂ ਦੀ ਗੋਲਕ ਚ ਪਾ ਦਿਓ ਬੇਈਮਾਨਾ, ਇਹੋ ਕਰਤੂਤ ਪਹਿਲੇ ਤੇਰੇ। ਗੁਰੂ ਤਾਂ ਇਹ ਦਾਤਾ, ਪਰ ਮੈਂ ਤਾਂ ਕਹਿ ਰਿਹਾ ਵੀ ਆਪਾਂ ਕਰਦੇ ਹਾਂ ਕਰਦੇ। ਨੌ ਰਾਣੀ ਦਾ ਸੂਟ 11,000 ਦਾ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਰੁਮਾਲ 151 ਦਾ ਤੇ ਕਹਿੰਦਾ ਸੇਠਾ ਬੜਾ ਮਹਿੰਗਾ ਦਿੱਤਾ ਈ, ਪਹਿਲਾਂ ਤਾਂ 100 ਦਾ ਲਗਾਇਆ ਸਾ, ਹੁਣ 150 ਦਾ ਕਰ ਦਿੱਤਾ, ਅਸੀਂ ਮਰਨਾ ਗਏ। ਨੂੰਹ ਦਾ ਸਰੀਰ ਹੱਡ ਮਾਸ ਦਾ ਬੰਦਿਆ ਬਣਿਆ, ਗੰਦ ਦਾ ਥੈਲਾ, ਨੂੰਹ ਵਾਸਤੇ 11,000 ਦਾ ਸੂਟ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਲਈ 151 ਰੁਪਈਏ ਦਾ ਰੁਮਾਲਾ ਤੇ ਦੁਕਾਨਦਾਰ ਨੂੰ ਅਜੇ ਵੀ ਕਹਿੰਦੇ 100 ਦਾ ਦੇ ਦੇ। ਜੀ ਚਾਹੁੰਦਾ ਮਰ ਜਾ ਬੰਦਾ ਉਦੋਂ। ਦੀਨ ਦੁਨੀਆਂ ਦਾ ਮਾਲਕ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਤੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਕੀ ਸਮਝਦਾ? ਮੈਂ ਬੇਨਤੀ ਤਾਂ ਕਰਦਾ, ਸਾਡੀ ਅਵਸਥਾ ਹੈ, ਸਾਡੀ ਹਾਲਤ ਹੈ, ਦੂਜਾ ਸੰਦ ਮੁਲਤਾਨ ਵਾਲਾ ਗੁਰੂ ਘਰ ਦੀ ਕਾਰ ਭੇਟਾ ਲੈ ਕੇ ਆਇਆ ਤੇ ਭਾਈ ਰੂਪ ਗੁਰਮੁਖ ਪਿਆਰੇ ਭਾਈ ਰੂਪੇ ਨੇ ਸ਼ਰਧਾ ਦੇ ਨਾਲ ਦੋ ਨਿੱਕੇ ਨਿੱਕੇ ਕੜੇ ਦਿੱਤੇ, ਬਾਜਾਂ ਵਾਲੇ ਨੂੰ ਮੇਰੇ ਵੱਲੋਂ ਭੇਟ ਕਰ ਦੀ। ਉਹਨੇ ਦੋਵੇਂ ਦੇ ਦੋਵੇਂ ਕੜੇ ਗੁਰਮੁਖੋ ਪੱਗ ਚ ਲਗਾ ਲਏ। ਪੱਗ ਚ ਹੁਣ ਮੈਂ ਜੋ ਪੱਗ ਦੀ ਗੱਲ ਕਰਦਾ ਨਾ ਤੇ ਮੈਂ ਬੜਾ ਹੈਰਾਨ ਹਾਂ ਵੀ ਬਾਕੀ ਦੀਆਂ ਚੀਜ਼ਾਂ ਤਾਂ ਸਸਤੀਆਂ ਹੋ ਗਈਆਂ, ਪੱਗ ਬਹੁਤ ਹੀ ਮਹਿੰਗੀ ਹੋ ਗਈ। ਪੌਣੇ ਪੌਣੇ ਮੀਟਰ ਦੀਆਂ ਲੀਰਾਂ ਵਧੀਆਂ ਨੇ ਸਿਰ ਦੇ ਉੱਪਰ ਤੇ 65-5 ਦੀ, ਸ਼ਰਟ 3200 ਦੀ, ਬੂਟ 7,000 ਦੇ। ਸਿੱਖਾ, ਇੰਨੀ ਗਰੀਬੀ ਨੂੰ ਤੈਨੂੰ ਥਾਂ ਕਿੱਥੇ? ਇਹ ਆਮ ਫੈਸ਼ਨ ਹੀ ਬਣ ਗਿਆ, ਖਾਸ ਕਰਕੇ ਸ਼ਹਿਰੀਆਂ ਚ, ਵੀ ਪੌਣਾ ਮੀਟਰ ਕੱਪੜਾ ਤੇ ਦਾੜੀ ਕਈਆਂ ਦੀ ਚਿੱਟੀ, ਉਹਨਾਂ ਵੀ ਸਿਰ ਤੇ ਪੜਕਾ ਵਧਾ ਪੜਕਾ। ਰੱਬ ਦਾ ਵਾਸਤਾ, ਜੇ ਤੁਹਾਡੇ ਚਰਨਾਂ ਦੇ ਸਿਰ ਆ ਕੇ ਬੇਨਤੀ ਕਰਾਂ, ਇਹ ਪੱਗ ਕੇਵਲ ਕੱਪੜਾ ਨਹੀਂ, ਇਹ ਦੀਨ ਦੁਨੀਆਂ ਦੇ ਬਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਵੱਲੋਂ ਸਾਨੂੰ ਵੱਡਾ ਕੀਮਤੀ ਤੋਹਫਾ ਹੈ। ਪੱਗ ਦੀ ਕਦਰ ਕਰੋ। ਦਿੱਲੀ ਸਰਕਾਰ ਕਹਿੰਦੀ ਪੱਗ ਨਹੀਂ ਬੰਨਣ ਦੇਣੀ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਬੰਨਣ ਨਹੀਂ ਦੋ, ਮੈਂ ਦੋ ਬੰਨੀਆਂ ਨੇ। ਤੁਸੀਂ ਕਹਿੰਦੇ ਬੰਨਣ ਨਹੀਂ ਦੇਣੀ, ਮੈਂ ਦੋ ਬੰਨਾਂਗਾ। ਅਸੀਂ ਜੋ ਅੰਮ੍ਰਿਤਧਾਰੀ ਸਿੰਘ ਦੋ ਦਸਤਾਰਾਂ ਬੰਨਦੇ, ਸਾਡਾ ਫੈਸ਼ਨ ਨਹੀਂ ਜੇ, ਕਿ ਮਤਾ ਫੈਸ਼ਨ ਹੈ ਜਾਂ ਲੋਕਾਂ ਨੂੰ ਵਿਖਾਉਣ ਲਈ ਹੈ। ਦਿੱਲੀ ਦੀ ਸਰਕਾਰ ਕਹਿੰਦੀ ਇੱਕ ਨਹੀਂ ਬੰਨਣ ਦੇਣੀ ਤੇ ਮੇਰਾ ਬਾਪੂ ਕਹਿੰਦਾ ਦੋ ਬੰਨਾਂਗਾ ਤੇ ਵਧੀਆਂ, ਇੱਕ ਥੱਲੇ ਦਸਤਾਰ ਇੱਕ ਉੱਪਰ ਦਸਤਾਰ। ਦਿੱਲੀ ਦੀ ਸਰਕਾਰ ਕਹਿੰਦੀ ਸਵਾਰੀ ਨਹੀਂ ਕਰਨ ਦੇਣੀ, ਮੇਰਾ ਬਾਪੂ ਕਹਿੰਦਾ ਘੋੜੇ ਤੇ ਚੜਾਂਗਾ ਤੇ ਜਿਹੜੇ ਘੋੜਿਆਂ ਤੇ ਚੜਨਗੇ ਖੁਸ਼ੀਆਂ ਦਿਆਂਗਾ। ਦਿੱਲੀ ਦੀ ਸਰਕਾਰ ਕਹਿੰਦੀ ਗੈਰ ਸਿੱਖ ਮੁਸਲਮਾਨ ਹਥਿਆਰ ਨਹੀਂ ਰੱਖ ਸਕਦੇ ਤੇ ਮੇਰਾ ਬਾਪੂ ਕਹਿੰਦਾ ਰੱਖ ਨਹੀਂ ਸਕਦੇ ਪਰ ਮੈਂ ਦੋ ਰੱਖਾਂਗਾ ਤੇ ਸਿੱਖਾਂ ਨੂੰ ਰੱਖਣ ਲਈ ਕਹਾਂਗਾ, ਜਿਹੜੀਆਂ ਮੇਰੀ ਤੇ ਪੀਰ ਦੀਆਂ ਕਿਰਪਾਨਾਂ ਨੇ ਨਾ। ਇਹ ਦਿੱਲੀ ਸਰਕਾਰ ਨੂੰ ਚੈਲੰਜ ਹੈ ਅੱਜ, ਗੁਰਸਿੱਖੋ ਸਾਨੂੰ ਪੱਗ ਮਹਿੰਗੀ ਲੱਗਣ ਲੱਗ ਪਈ, ਮਹਿੰਗੀ। ਗੁਰੂ ਸਾਡੇ ਤੇ ਕਿਰਪਾ ਕਰੇ ਸਾਨੂੰ ਕਿਤੇ ਪੱਗ ਦੀ ਕੀਮਤ ਦਾ ਪਤਾ ਚੱਲੇ। ਇਹ ਸਵਾਬਕ ਵਿੱਚੋਂ ਬਚਨ ਆ ਗਿਆ। ਅੰਮ੍ਰਿਤਸਰ ਦੇ ਲਾਗੇ ਪਿੰਡ ਹੈ ਮੀਰਾਂਕੋਟ, ਮੀਰਾਂਕੋਟ ਵਿੱਚ ਨੱਥਾ ਖੈਰਾ ਮੁਸਲਮਾਨ ਪਿੰਡ ਦਾ ਚੌਧਰੀ ਤੇ ਸਰਦਾਰ ਮਹਤਾਬ ਸਿੰਘ ਗੁਰੂ ਕਾ ਖਾਲਸਾ ਦੋਵਾਂ ਦਾ ਪ੍ਰੇਮ ਪੈ ਗਿਆ, ਉਹਨਾਂ ਪੱਗਾਂ ਵਟਾਲੀਆਂ। ਸਰਦਾਰ ਮਹਤਾਬ ਸਿੰਘ ਮੀਰਾਂਕੋਟੀਏ ਨੇ, ਨੱਥੇ ਖੈਰੋ ਮੁਸਲਮਾਨ ਨੇ। ਸਮਾਂ ਆਇਆ 1740 ਦੇ ਵਿੱਚ, ਬਾਬਾ ਮਹਤਾਬ ਸਿੰਘ ਤੇ ਸੁੱਖਾ ਸਿੰਘ ਨੇ ਮੱਸਾ ਝੜਕਾਇਆ। ਜਿਹੜੇ ਝੜਕੇ ਦੀ ਗੱਲ ਕਰਦੇ ਨੇ ਨਾ, ਕਦੇ ਮੱਸੇ ਦੇ ਝੜਕੇ ਦੀ ਗੱਲ ਕਰਿਆ ਕਰੋ ਤੁਸੀਂ, ਕਬੂਤਰਾਂ ਤੇ ਕੁੱਕੜਾਂ ਦੇ ਝੜਕੇ ਦੀ ਗੱਲ ਕਰਨ ਲੱਗ ਪੈਂਦੇ ਹੋ। ਜੇ ਝੜਕੇ ਦੀ ਗੱਲ ਕਰਨੀ ਹੈ ਨਾ, ਮੱਸੇ ਦੇ ਝੜਕੇ ਦੀ ਗੱਲ ਕਰੋ, ਜਮਾਲ ਖਾਨ ਦੇ ਝੜਕੇ ਦੀ ਗੱਲ ਕਰੋ, ਬੈਮ ਖਾਨ ਦੇ ਝੜਕੇ ਦੀ ਗੱਲ ਕਰੋ, ਕੇਵਲ ਤੇ ਕੇਵਲ ਕਬੂਤਰਾਂ ਦੇ ਕੁੱਕੜਾਂ ਦੇ ਝੜਕਿਆਂ ਚ ਪੈ ਗਿਆ। ਜੇ ਸਵਾਬਕ ਵਿੱਚੋਂ ਬੇਨਤੀ ਕਰ ਰਹੀ, ਮਹਤਾਬ ਸਿੰਘ ਨੇ ਮੱਸੇ ਨੂੰ ਝੜਕਾਇਆ, ਸਰਕਾਰ ਨੇ ਇਨਕੁਆਇਰੀ ਕੀਤੀ, ਜਨਿਆਗਿਆ ਤੇ ਟਾਊਟ ਨੇ ਆਖਿਆ ਵੀ ਇਹ ਮੱਸੇ ਨੂੰ ਮੀਰਾਂਕੋਟ ਦੇ ਮਹਤਾਬ ਸਿੰਘ ਤੇ ਸੁੱਖਾ ਸਿੰਘ ਕੰਬੋ ਕੀ ਮਾੜੀ ਵਾਲੇ ਨੇ ਫੁੱਟ ਮਾਰਿਆ। ਕਹਿਣ ਲੱਗੇ ਉਹਦਾ ਘਾਣ ਬੱਚਾ, ਘਾਣ ਵਰਗ ਬੱਚਾ ਕਰ ਦਿਓ, ਪਰਿਵਾਰ ਦੇ ਮੈਂਬਰ ਫੜ ਲਓ। ਸਰਦਾਰ ਮਹਤਾਬ ਸਿੰਘ ਦਾ ਪੁੱਤਰ ਛੋਟਾ ਜਿਹਾ ਮੀਰੀ ਸਿੰਘ ਘਰ ਵਿੱਚ ਹੈ, ਨੱਥਾ ਖਹਿਰਾ ਗਿਆ, ਇਹਦੇ ਪੈਰਾਂ ਨਾਲ ਚੰਬੜ ਕੇ ਕਹਿਣ ਲੱਗਾ ਚਾਚਾ ਤੇ ਕਾਹਲਾ ਬੜਾ ਖੈਰ ਤਾਂ ਹੈ। ਕਹਿੰਦਾ ਪੁੱਤਰਾ ਖੈਰ ਸੀ ਪਰ ਖੈਰ ਨਹੀਂ ਰਹੀ, ਸਰਕਾਰ ਨੇ ਘੇਰਾ ਪਾਇਆ ਤੇਰੇ ਮਾਰਨ ਵਾਸਤੇ, ਮੈਂ ਤੇਰੇ ਭਰਾ ਪਿਓ ਨਾਲ ਪੱਗ ਵਟਾਈ ਹੈ, ਅੱਜ ਪੱਗ ਦੇ ਪਰਖਣ ਦਾ ਸਮਾਂ ਆ ਗਿਆ। ਗੁਰੂ ਪਿਆਰੇ ਉਸ ਨੱਥੇ ਖਹਿਰੇ ਨੇ ਇਸ ਪੱਗ ਵਾਸਤੇ ਆਪਣੀ ਜਾਨ ਕੁਰਬਾਨ ਕਰਾਈ, ਆਪਣਾ ਪੁੱਤਰ ਕੁਰਬਾਨ ਕੀਤਾ, ਆਪਣੇ ਭਾਣਜੇ ਨੂੰ ਕੁਰਬਾਨ ਕੀਤਾ। ਆ ਚੰਦਰੇ ਫੈਸ਼ਨ ਨੇ ਸਾਡੀਆਂ ਪੱਗਾਂ ਖੋਲੀਆਂ ਪੱਗਾਂ। ਗੁਰੂ ਸਾਡੇ ਤੇ ਕਿਰਪਾ ਕਰੇ, ਸਾਨੂੰ ਪੱਗ ਦੀ ਅਮੀਰ ਦਾ ਗਿਆਨ ਹੋਵੇ। ਤਰੋ ਵਿਚਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੀ ਇਹ ਮਾਇਆ ਮੈਨੂੰ ਕਾਬੂ ਕੀਤਾ, ਮੈਨੂੰ ਭੋਰਾ ਭੋਰਾ ਕਰ ਗਏ। ਜਿਹੜਾ ਉਹ ਦੁਲਚਾ ਮਸੰਦ ਸੀ ਨਾ, ਉਹਨੇ ਬਾਕੀ ਦਾ ਮਾਲ ਮਤਾ ਤਾਂ ਸਾਰਾ ਕਰਗੀਧਰ ਪਾਤਸ਼ਾਹ ਦੇ ਅੱਗੇ ਰੱਖ ਦਿੱਤਾ। ਆਪਾਂ ਗੁਰੂ ਨੂੰ ਕਿਵੇਂ ਛੱਡਦੇ ਹਾਂ, ਕਿਵੇਂ ਚਲਾਕੀ ਕਰਦੇ ਹਾਂ। ਮੇਰੇ ਬਾਲਾ ਪ੍ਰੀਤਮ ਨੇ ਇਕਦਮ ਪੱਗ ਨੂੰ ਮਾਰੀ ਝਪਟ, ਕਹਿਣ ਲੱਗਾ ਪਾਤਸ਼ਾਹ ਮੇਰੀ ਇਹਦਾ ਖਿਆਲ ਤਾਂ ਰੱਖੋ, ਵੇਖੋ ਚਲਾਕੀ ਤੇ ਪੱਗ ਝੜਕਾਏ ਨੇ ਕੜੇ, ਪਾਤਸ਼ਾਹ ਪੱਗਾਂ ਨਾ ਲਾਓ, ਮੇਰੀ ਪੱਗ ਦਾ ਖਿਆਲ ਰੱਖੋ। ਮੇਰਾ ਪਾਤਸ਼ਾਹ ਕਹਿੰਦਾ ਦੁਲਚਿਆ ਮੈਨੂੰ ਪੱਗ ਦਾ ਤਾਂ ਚੇਤਾ ਹੈ, ਪਰ ਪੱਗ ਦੀ ਕਰਤੂਤ ਦਾ ਤੂੰ ਵੀ ਖਿਆਲ ਕਰ, ਕੀ ਕੀਤਾ ਏ। ਜਦੋਂ ਪੱਗ ਲਾਈ ਤੇ ਦੁਲਚੇ ਮਸੰਦ ਦੀਆਂ ਪੱਗ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਦੇ ਦੋ ਕੜੇ ਨਿਕਲੇ, ਦੋ ਕੜੇ। ਔਰ ਉਸ ਮੌਕੇ ਦੁਲਚੇ ਮਸੰਦ ਨੇ ਇਹ ਪੰਕਤੀਆਂ ਪੜ੍ਹੀਆਂ ਸਨ, ਉਹ ਕਹਿੰਦਾ ਪਾਤਸ਼ਾਹ ਕੀ ਕਰਾਂ, ਹੀਓ ਮਹਾਰਾਜ ਰੀ ਮਾਇਓ ਡੀਰ ਨਿਆਈ ਮੋਫਾ ਕਿਉਂ ਰੀ। ਮਹਾਰਾਜ ਬਾਕੀ ਦਾ ਸਾਰਾ ਕੁਝ ਮੈਂ ਭੇੜ ਕਰ ਦਿੱਤਾ, ਪਰ ਕੀ ਕਰਾਂ, ਇਹ ਚੰਦਰੀ ਮਾਇਆ ਨੇ ਮੇਰੇ ਕਾਲਜੇ ਨੂੰ ਘੁੱਟ ਕੇ ਹੱਥ ਪਾ ਲਿਆ, ਮੇਰਾ ਕੜਿਆਂ ਤੇ ਮਨ ਬੇਈਮਾਨ ਹੋ ਗਿਆ, ਮੈਨੂੰ ਕੜਿਆਂ ਨੇ ਮੋਹ ਲਿਆ। ਇਸ ਪ੍ਰਕਾਰ ਆਪਣੇ ਅੰਦਰ ਝਾਤੀ ਮਾਰੀਏ, ਕਿਤੇ ਮਾਇਆ ਨੇ ਸਾਨੂੰ ਕਾਬੂ ਤਾਂ ਨਹੀਂ ਕੀਤਾ। ਹਜ਼ੂਰ ਅੱਗੇ ਕਿਰਪਾ ਕਰਨਗੇ, ਸਾਮ ਦੇ ਕਰਕੇ ਕਿਰਪਾ ਕਰਦੇ ਹਨ।
ਘਣੋ 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 ਸਦ ਲੋੜ,
ਘਣੋ ਦਾ ਆਖਰੀ ਅਰਥ ਹੈ ਬਹੁਤਾ, ਘਣੋ ਦਾ ਘਣ ਦਾ ਅਰਥ ਦਾ ਸੰਘੜਾ। ਤਿੰਨ ਵੇਰਾਂ ਕਿਉਂ ਲਿਖਿਆ, ਮਨ ਕਰਕੇ ਬਹੁਤਾ ਚਾਹੁੰਦੇ ਆ, ਸਰੀਰ ਕਰਕੇ ਬਹੁਤਾ ਚਾਹੁੰਦੇ ਆ, ਜਵਾਨ ਕਰਕੇ ਬਹੁਤਾ ਚਾਹੁੰਦੇ ਹੋ ਕਿਵੇਂ ਗਿਆਨੀ ਜੀ, ਕਿਤੇ ਸਾਡੇ ਗੇੜਾ ਮਾਰੋ। ਅਸੀਂ ਕਹਿੰਦੇ ਆਵਾਂਗੇ ਸਹੀ, ਪਰ ਕੁਝ ਪੱਲੇ ਪਾਏਗਾ, ਇਹ ਜਵਾਨ ਕਰਕੇ ਮੰਗਣਾ, ਜਵਾਨ ਕਰਕੇ ਇਸ਼ਾਰਾ ਕਰਦਾ ਵੀ ਮੈਨੂੰ ਕੋਈ ਦਿਆ ਜੇ। ਤੇ ਦੂਜਾ ਕੀ ਹੈ, ਜਦੋਂ ਅਸੀਂ ਜਾਣਦੇ ਹਾਂ ਤੁਸੀਂ ਸਾਨੂੰ ਮਾਇਆ ਦਿੰਦੇ, ਅਸੀਂ ਕਹਿੰਦੇ ਰਹਿਣ ਦਿਓ ਰਹਿਣ ਦਿਓ, ਤੇ ਸੱਜਾ ਪਾਸੇ ਤੁਹਾਡੇ ਵੱਲ ਕਰੀ ਜਾਂਦੇ ਹਾਂ, ਮੈਂ ਹੱਥ ਨਹੀਂ ਲਾਉਣਾ, ਜੇਬ ਚ ਆਪਣੇ ਆਪ ਹੀ ਪਾ ਦੇ। ਆ ਕਈ ਲੋਕਾਂ ਬਾਰੇ ਸੁਣਿਆ ਬਾਬਾ ਜੀ ਸਾਡੇ ਸੰਤ ਮਾਇਆ ਨੂੰ ਹੱਥ ਨਹੀਂ ਸੀ ਲਾਉਂਦੇ। ਬੜੀ ਚੰਗੀ ਗੱਲ ਹੈ, ਉਹਨੂੰ ਮਾਇਆ ਨੂੰ ਹੱਥ ਲਾਉਣ ਦੀ ਲੋੜ ਕੀ? ਚੇਲੇ ਚ ਮਾਇਆ ਨੂੰ ਹੱਥ ਲਾਉਣ ਲਈ ਹੈਗੇ ਨੇ, ਤੇ ਅੱਜ ਕਿੰਨੇ ਜਮ੍ਹਾਂ ਕਰਾ ਕੇ ਆਏ ਆ। ਡੇਰਾ ਮਾਇਆ ਨਹੀਂ, ਪੰਗ ਮਾਇਆ ਨਹੀਂ, ਕਾਲ ਮਾਇਆ ਨਹੀਂ, ਇਹ ਕੇਵਲ ਤੇ ਕੇਵਲ ਗੁਰਮੁਖੋ ਝੂਠਾ ਪ੍ਰਾਪੇਗੰਡਾ ਹੈ। ਮੇਰੇ ਸਾਹਮਣੇ ਇੱਕ ਦ੍ਰਿਸ਼ਟਾਂਤ ਆ ਗਿਆ, ਜਿਹੜੇ ਮਾਇਆ ਨੂੰ ਹੱਥ ਨਹੀਂ ਲਾਉਂਦੇ। ਦੋ ਬਾਬੇ, ਉਹਨਾਂ ਚੋਂ ਇੱਕ ਮਾਇਆ ਵਰਤਣ ਲਈ ਆਪਣੇ ਕੋਲ ਰੱਖਦਾ ਤੇ ਇੱਕ ਮਾਇਆ ਆਪਣੇ ਕੋਲ ਨਹੀਂ ਰੱਖਦਾ। ਦਰਿਆ ਲੰਘਣ ਲੱਗੇ, ਜਿਵੇਂ ਸਾਡੇ ਨਾਲ ਅਸੀਂ ਕਈ ਵਾਰ ਕਥਾ ਕਰਨ ਜਾਂਦੇ ਹਾਂ ਨਾ, ਤੇ ਮਾਫੀ ਦਿਆ ਜੇ ਕਿਤੇ ਇਹ ਨਾ ਕਿਹਾ ਜੀ ਵੀ ਗਿਆਨੀ ਜੱਜ ਸਾਡੇ ਤੇ ਵਰ ਗਿਆ। ਜਿਹੜਾ ਬੰਦਾ ਤਾਂ ਟੋਕੇ ਪੈਸੇ ਨਾ ਟੋਕੇ ਵੀ ਕੀਰਤਨ ਕਰਾਂਗੇ ਇੱਕ ਘੰਟਾ ਤੇ ਲੱਖ ਠੋਕ ਕੇ ਲਵਾਂਗੇ, ਤੁਸੀਂ ਐਨ ਗਿਣ ਕੇ ਦਿੰਦੇ ਜੋ ਵੀ ਆਹ ਲਓ ਪੰਜਾਹ ਪੰਜਾਹ ਹਜ਼ਾਰ ਤੇ ਆ ਲਓ ਬਾਕੀ 50,000। ਜਿਹੜਾ ਨਹੀਂ ਨਾ ਮੰਗਦਾ ਉਹ ਕਹਿੰਦੇ ਜੀ ਉਹਨੂੰ ਕੀ ਮਾਇਆ ਦੀ ਲੋੜ ਹੈ, ਸੰਤੋਖ ਹੀ ਬੜਾ ਹੈ, ਉਹਦੇ ਬੱਚੇ ਸੰਤੋਖ ਆਣਗੇ। ਇਹ ਵਾਪਰਦੀ ਸਾਡੇ ਨਾਲ, ਜਿਹੜੇ ਠੇਕੇਦਾਰ ਨੇ ਚੰਗੇ ਨੇ, ਜਿਹੜੇ ਨਹੀਂ ਮੰਗਦੇ ਉਹਨਾਂ ਨੂੰ ਖੁਸ਼ੀਆਂ ਦਿੰਦੇ ਜੇ ਖੁਸ਼ੀਆਂ। ਗਿਆਨੀ ਮਾਨ ਸਿੰਘ ਝੌਰ ਕਿਤੇ ਕਥਾ ਕਰਨ ਗਏ ਤੇ ਪ੍ਰਬੰਧਕ ਕਹਿਣ ਲੱਗੇ ਗਿਆਨੀ ਜੀ ਕਥਾ ਬੜੀ ਵਧੀਆ ਕੀਤੀ, ਚੰਗਾ ਖੁਸ਼ੀਆਂ, ਬੜੇ ਤਰਕਬਾਦ ਸਾਨੂੰ। ਰਕਸ਼ੇ ਤੇ ਬਹਿ ਗਏ, ਜਦੋਂ ਬੱਸ ਸਟੈਂਡ ਤੇ ਚੜ੍ਹਨਾ ਸੀ ਉਹ ਕਹਿਣ ਲੱਗਾ ਗਿਆਨੀ ਜੀ ਪੈਸੇ, ਕਹਿਣ ਲੱਗਾ ਗੁਰਮੁਖਾ ਖੁਸ਼ੀਆਂ। ਉਹ ਕਹਿੰਦੇ ਬਾਬਾ ਜੀ ਮੈਂ ਖੁਸ਼ੀਆਂ ਦਿਆਂਗਾ ਕਿ ਬੱਚੇ ਪਾਲਣੇ, ਕਹਿਣ ਲੱਗਾ ਗੁਰਮੁਖਾ ਖੁਸ਼ੀਆਂ ਤੁਹਾਡੇ ਪਿੰਡ ਖੁਸ਼ੀਆਂ ਚੱਲਦੀਆਂ ਨੇ। ਮੋੜ ਲਿਆ ਫਿਰ ਦਸ਼ੇ ਵਾਲੇ ਨੂੰ, ਪ੍ਰਬੰਧਕ ਗੌਰ ਕਹਿਣ ਲੱਗੇ ਗੁਰਮੁਖੋ ਤੁਹਾਡੀਆਂ ਖੁਸ਼ੀਆਂ ਤਾਂ ਲਈਆਂ ਪਰ ਤੁਹਾਡੇ ਪਿੰਡ ਹੀ ਨਹੀਂ ਚੱਲਦੀਆਂ। ਕਹਿੰਦੇ ਸਮਝੇ ਨਹੀਂ, ਕਹਿੰਦੇ ਗੁਰਮੁਖੋ ਮੈਨੂੰ ਵੀ ਪੇਟ ਲੱਗਾ ਹੈ, ਕੱਲਾ ਖੁਸ਼ੀਆਂ ਨਾਲ ਪੇਟ ਨਹੀਂ ਭਰਦਾ, ਮਾਇਆ ਦੀ ਥਾਂ ਤੇ ਮਾਇਆ ਵੀ ਚਾਹੀਦੀ ਹੈ। ਜਿਹੜਾ ਬੰਦਾ ਨਹੀਂ ਨਾ ਮੰਗਦਾ ਉਹਨੂੰ ਖੁਸ਼ੀਆਂ ਦੇ ਕੇ ਨਿਹਾਲ ਨਾ ਕਰਿਆ ਕਰੋ ਤੇ ਜੀਆਂ ਦਾ ਖਿਆਲ ਵੀ ਕਰ ਲਿਆ ਕਰੋ। ਇਹ ਤਾਂ ਵੀ ਹੱਟੀ ਵਾਪਰਦੀ ਜੂ ਹੈ, ਲੋਕੀ ਕਰਦੇ ਨੇ। ਗੁਰੂ ਕਿਰਪਾ ਕਰੇ, ਘਣੋ 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 ਸਦ ਲੋੜ ਹੈ, ਹੋਰ ਚਾਹੀਦੀ ਹੋਰ ਚਾਹੀਦੀ ਹੋਰ ਚਾਹੀਦੀ। ਇਹਨੂੰ ਕਹਿੰਦੇ ਨੇ ਮਨ ਕਰਕੇ ਬਹੁਤਾ ਚਾਹੁੰਦਾ ਹੈ, ਸਰੀਰ ਕਰਕੇ ਬਹੁਤਾ ਚਾਹੁੰਦਾ ਹੈ, ਜਵਾਨ ਕਰਕੇ ਬਹੁਤਾ ਚਾਹੁੰਦਾ ਹੈ। ਇਹਦੇ ਬਾਰੇ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਲਿਖਿਆ ਹੈ। ਇੱਕ ਮਨੁੱਖ ਨੇ ਸੰਤਾਂ ਦੀ ਸੇਵਾ ਕੀਤੀ ਤੇ ਕਹਿਣ ਲੱਗਾ ਬਾਬਾ ਜੀ ਇੰਨਾ ਚਿਰ ਹੋ ਗਿਆ ਭਾਂਡੇ ਮਾਂਜਦਿਆਂ ਨੂੰ, ਕਿਤੇ ਮਾੜਾ ਮੋਟਾ ਗੱਫਾ ਦੇ ਛੱਡੋ। ਕਹਿੰਦੇ ਗੁਰਮੁਖਾ ਸੱਜੇ ਪਾਸੇ ਨੂੰ ਜਾਈ, ਇੰਨੇ ਮੀਲ ਤੇ ਜਾ ਕੇ ਥਾਂ ਪੁੱਟੀ, ਤੈਨੂੰ ਗੱਫਾ ਮਿਲੇਗਾ, ਨਿਸ਼ਾਨੀ ਦੱਸ ਦਿੱਤੀ। ਭਲੇ ਜ਼ਮਾਨੇ ਸਨ, ਉਹਨੇ ਜਾ ਕੇ ਵੇਖਿਆ ਵੀ ਤਾਂਬੇ ਦੇ ਪੈਸੇ, ਉਦੋਂ ਤਾਂਬੇ ਦੇ ਪੈਸੇ ਹੁੰਦੇ ਸੀ ਮੋਰੀ ਵਾਲੇ। ਕਹਿਣ ਲੱਗਾ ਬਾਬਾ ਗਿਆ ਤਾਂ ਪਰ ਤਾਂਬੇ ਦੇ ਪੈਸੇ ਨੂੰ ਟੱਕਰਾਂ ਮਾਰਾਂ ਕੀ ਫਾਇਦਾ ਹੈ। ਕਹਿੰਦਾ ਗੁਰਮੁਖਾ ਅੱਗੇ ਚੜ੍ਹਦੇ ਨੂੰ ਗਿਆ, ਤੈਨੂੰ ਉਤਰਦੀ ਬਾਈ ਹੋ ਜਾਈ। ਉਤਰਦੀ ਬਾਈ ਗਿਆ ਤੇ ਗੁਰਮੁਖੋ ਇਲਿਜ਼ਾਬੈਥ ਵਾਲੇ ਚਾਂਦੀ ਦੇ ਰੁਪਈਏ, ਕਹਿਣ ਲੱਗਾ ਵੀ ਗੱਲ ਤਾਂ ਵਧੀਆ ਹੈ ਤੇ ਹੋ ਸਕਦਾ ਕੰਮ ਹੋਰ ਵੱਧ ਜਾ। ਕਹਿਣ ਲੱਗਾ ਬਾਬਾ ਜੀ ਚਾਂਦੀ ਦੇ ਰੁਪਈਏ ਤਾਂ ਵੇਖ ਆਇਆ, ਹੋਰ ਗੱਲ ਬਣ ਜਾਏਗੀ। ਕਹਿੰਦਾ ਗੁਰਮੁਖਾ ਦੱਖਣ ਵਾਲੀ ਬਾਈ ਨੂੰ ਜਾ, ਸਾਡੇ ਸਾਹਮਣੇ ਮਿਸਾਲ ਹੈ। ਅਸੀਂ ਜਿੰਨੇ ਵੀ ਪ੍ਰਚਾਰਕ ਜਾਣੇ ਗੁਰਮੁਖੋ, ਇੰਗਲੈਂਡ ਨੂੰ ਜਾਣੇ, ਕੈਨੇਡਾ ਨੂੰ ਜਾਣੇ, ਅਮਰੀਕਾ ਨੂੰ ਜਾਣੇ, ਕਿਉਂਕਿ ਡਾਲਰ ਹੈ। ਕਦੇ ਪਾਕਿਸਤਾਨ ਕਥਾ ਕਰਨ ਕੋਈ ਨਹੀਂ ਗਿਆ, ਕਿਉਂ ਕਰੰਸੀ ਜੁੜਾਉਣ ਉੱਥੋਂ ਦੀ। ਅੱਜ ਤੱਕ ਇਹ ਕਥਾ ਵਾਰਿਕ ਪਾਕਿਸਤਾਨ ਚ ਨਹੀਂ ਜੇ ਗਿਆ, ਗੁਰਦੁਆਰੇ ਜ਼ਿਆਦੇ ਨੇ ਤੇ ਇੰਗਲੈਂਡ ਨੂੰ ਤਾਂ ਜਾਈਦਾ ਉੱਥੇ ਪੌਣ 90 ਆਉਂਦਾ, ਕੈਨੇਡਾ ਨੂੰ ਤਾਂ ਜਾਈਦਾ ਵੀ 60 ਮਿਲਦੇ ਨੇ ਇੱਕ ਦੇ। ਇਹ ਸਾਡੀ ਪੋਜੀਸ਼ਨ ਹੈ, ਇਹ ਘਣੋ ਘਣੋ ਦੀ ਬੇਨਤੀ। ਉਹ ਕਹਿਣ ਲੱਗੇ ਬਾਬਾ ਜੀ ਹੁਣ ਕਰੋ ਕਿਰਪਾ। ਕਹਿੰਦੇ ਵੀ ਗੁਰਮੁਖਾ ਦੱਖਣ ਵਾਲੀ ਬਾੜੀ ਨੂੰ ਜਾਏ, ਉੱਥੇ ਗਿਆ ਤੇ ਸੋਨਾ। ਕਹਿੰਦਾ ਬਾਬਾ ਹੈ ਤਾਂ ਕਰਾ ਮਾਤੀ, ਤੇ ਮੈਨੂੰ ਜਾਪਦਾ ਵੀ ਪੱਛੇ ਵਾਲੀ ਬਾਈ ਇਹਨੇ ਆਪਣੀ ਲੱਗੀ, ਉੱਥੇ ਮਾਲ ਮਤਾ ਜ਼ਿਆਦਾ ਹੋਣਾ ਹੈ ਤੇ ਪਹਿਲਾਂ ਤਾਂ ਇਹਨੇ ਪੇਸਿਆ ਤਾਂਬੇ ਵਾਲੇ ਪਾਸੇ। ਮੁੜ ਕੇ ਕਹਿਣ ਲੱਗਾ ਵੀ ਚੜ੍ਹਦੇ ਨੂੰ ਜਾਵੀਂ ਤੇ ਉੱਥੇ ਚਾਂਦੀ ਦੇ ਰੁਪਈਏ ਹੁਣ ਮਿਲੇ ਨੇ ਸੋਨੇ ਦੇ, ਤੇ ਮੈਨੂੰ ਜਾਪਦਾ ਵੀ ਕਿਤੇ ਇਹਨੇ ਮਲਕਾ ਕੋਲੋਂ ਕੋਹ ਨੂਰ ਹੀਰਾ ਲੈ ਕੇ ਉੱਥੇ ਨੂੰ ਰੱਖਿਆ ਹੋਵੇ। ਉੱਥੇ ਚਲਾ ਗਿਆ, ਅੱਗੇ ਇੱਕ ਮੇਰੇ ਵਰਗਾ ਬੰਦਾ ਬੈਠਾ ਸੀ, ਉਹਨੇ ਖਲੋਤਾ ਸੀ, ਉਹਨੇ ਸ਼ਤੀਰ ਸਿਰ ਤੇ ਸੁੱਕਿਆ ਸੀ ਸ਼ਤੀਰ। ਉਹ ਕਹਿੰਦਾ ਮਿੱਤਰਾ ਕਿਵੇਂ ਆਇਆ? ਕਹਿੰਦਾ ਵੀ ਗੁਰਮੁਖਾ ਆਇਆ ਗੱਫਾ ਲੈਣ ਲਈ। ਕਹਿਣ ਲਾ ਇਉਂ ਕਰ, ਹੈ ਤਾਂ ਸਹੀ ਪਰ ਮਾੜਾ ਜਿਹਾ ਸਾਧ ਆ, ਮੈਂ ਤੈਨੂੰ ਦੱਸਦਾ ਆ ਸਿਰ ਥੱਲੇ ਦੇ ਸ਼ਤੀਰ ਥੱਲੇ। ਉਹਨੇ ਸਿਰ ਥੱਲੇ ਦਿੱਤਾ ਤੇ ਕਹਿਣ ਲੱਗਾ ਬਾਏ ਬਾਏ ਟਾਏ ਟਾਏ। ਉਹ ਕਹਿੰਦਾ ਇਹ ਕੀ ਚੰਦਰਾ ਹੁੰਦਾ? ਕਹਿੰਦਾ ਹੋਣਾ ਕੀ ਹੈ, ਪਹਿਲਾਂ ਮੇਰੇ ਤੋਂ ਵੱਡਾ ਲਾਲਚੀ ਸੀ ਤੇ ਮੈਂ ਆ ਫਸ ਗਿਆ, ਹੁਣ ਤੈਨੂੰ ਤੇਰੇ ਤੋਂ ਵੱਡਾ ਲਾਲਚੀ ਛਡਾਵੇਗਾ, ਮੈਨੂੰ ਆਗਿਆ ਦੇ, ਚੰਗਾ ਧੰਨਵਾਦ ਤੇਰਾ, ਇਹ ਸਾਡੀ ਪੁਜੀਸ਼ਨ ਹੈ। ਮਨ ਰੱਖਦਾ ਹੀ ਨਹੀਂ ਤੂੰ ਮੇਰੇ ਪਾਤਸ਼ਾਹ। ਕਹਿੰਦੇ ਘੜੋ 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 ਸਦ ਲੋੜੇ, ਹੋਰ ਮਿਲ ਜਾਏ ਹੋਰ ਮਿਲ ਜਾਏ, ਇਹ ਸਦਾ ਲਈ ਚਾਹੁੰਦਾ। ਪਰ
ਲਹਿਣੇ ਕੈਠੇ ਪਾਉ
ਰੇ, ਜਿੰਨਾ ਮਰਜ਼ੀ ਕੋ ਪਾਪੜ ਵੇਲੇ, ਪਰ ਬਿਨਾਂ ਕਰਮਾਂ ਤੋਂ ਪੱਲੇ ਕੱਖ ਨਹੀਂ ਜੇ ਪੈਂਦਾ। ਮੇਰੇ ਵਿਦਿਆ ਦਾਤੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੇ ਸਾਨੂੰ ਇੱਕ ਦ੍ਰਿਸ਼ਟਾਂਤ ਨਾਲੇ ਲਿਖਿਆ ਉਹਨਾਂ ਤੇ ਨਾਲੇ ਕਹਿਣ ਲੱਗੇ ਸਿੰਘੋ ਪੁੱਤਰੋ ਪੜ੍ਹ ਲਓ ਤੁਹਾਡੇ ਕਿਤੇ ਕੰਮ ਆਵੇਗਾ। ਉਹਨਾਂ ਲਿਖਿਆ ਵੀ ਹੈ, ਸਾਨੂੰ ਪੜ੍ਹਾਇਆ ਵੀ ਹੈ ਉਹਨਾਂ ਨੇ। ਇਹਦੀ ਵਿਆਖਿਆ ਬਿਨ ਲੈਣੇ ਕੈਠੇ ਪਾਏ ਉਹਦੇ ਬਿਨਾਂ ਭਾਗਾਂ ਤੋਂ ਮਿਲਦਾ ਨਹੀਂ। ਇੱਕ ਪਰਿਵਾਰ ਦੇ ਮੈਂਬਰਾਂ ਨੇ ਸਲਾਹ ਕੀਤੀ ਵੀ ਬਾਬਾ ਸ਼ਿਵਜੀ ਭੋਲਾ ਉਹ ਬਹੁਤ ਤੁਰੰਤ ਬੰਦੇ ਦੀ ਮੰਗ ਪੂਰੀ ਕਰਦਾ ਤੇ ਬਾਕੀ ਦੇ ਦੇਵਤਿਆਂ ਨੂੰ ਛੱਡੋ, ਆਪਾਂ ਸ਼ਿਵਜੀ ਮਹਾਰਾਜ ਨੂੰ ਪ੍ਰਸੰਨ ਕਰਨਾ ਕਿਉਂਕਿ ਜਲਦੀ ਮੰਨਦਾ ਹੈ। ਜਿਹੜੇ ਲੋਕ ਕਬਰਾਂ ਤੇ ਜਾਂਦੇ ਨੇ ਨਾ, ਉਹਦਾ ਜਾਣ ਦਾ ਵੀ ਇਹੋ ਕਾਰਨ ਜੇ ਗੁਰਦੁਆਰੇ ਜਾਵਾਂਗੇ ਤੇ ਕਿਸੇ ਨੇ ਕਹਿਣਾ ਵੀ ਦਾੜੀ ਨਾ ਮਨਾਓ, ਕਿਸੇ ਨੇ ਕਹਿਣਾ ਸ਼ਰਾਬ ਨਾ ਪੀਓ, ਤੇ ਕਿਤੇ ਗੁਰੂ ਕੀ ਬਾਣੀ ਦਾ ਕੀਰਤਨ ਸਾਨੂੰ ਤੁੰਬੇਗਾ। ਰਹਿਣਾ ਨਾਹੀ ਐ ਜਗਤਾਂ ਕਹੇ ਗਰਭ ਹੰਡੀਏ, ਕਬਰ ਤੇ ਗਏ ਨਾ ਕੀਰਤਨ ਨਾ ਕਥਾ, ਨਾ ਕੋ ਰੋਕੇ ਨਾ ਟੋਕੇ। ਹਾਂ ਸਿਗਟਾਂ ਜਿੰਨੀਆਂ ਮਰਜ਼ੀ ਪੀ ਲਓ, ਫ੍ਰੀ ਮਿਲਦੀਆਂ ਨੇ ਉੱਥੇ, ਤੇ ਜਾਣਗੇ ਕਿਉਂ ਨਾ ਵੀ ਨਾ ਉੱਥੇ ਕੀਰਤਨ ਨਾ ਉੱਥੇ ਕਥਾ ਨਾ ਕਿਸੇ ਮਾੜੇ ਔਗੁਣ ਤੋਂ ਰੋਕਣ। ਭਾਵੇਂ 5 ਮਿੰਟ ਬਹਿ ਕੇ ਮਿੱਠੇ ਚੌਲ ਖਾ ਕੇ ਆ ਜਾਓ, ਭਾਵੇਂ 15 ਮਿੰਟਾਂ ਬਾਅਦ ਚੌਲ ਤਾਂ ਮਿਲ ਹੀ ਜਾਣੇ ਨੇ ਨਾ, ਤਾਂ ਜਾਂਦੇ ਨੇ ਉੱਥੇ। ਉਹ ਗੁਰੂ ਪਿਆਰੋ ਭੋਲੇ ਦੀ ਤਪੱਸਿਆ ਕੀਤੀ ਇੱਕ ਪਰਿਵਾਰ ਨੇ, ਤੇ ਪਹਿਲਾਂ ਬੀਬੀ ਨੂੰ ਕਹਿਣ ਲੱਗਾ ਵੀ ਧੀਏ ਤੂੰ ਦੱਸ ਤੇਰੀ ਕੀ ਮੰਗ ਹੈ। ਉਹ ਕਹਿਣ ਲੱਗੀ ਮੈਂ ਨੌਜਵਾਨ ਹੋ ਜਾ। ਕਹਿੰਦਾ ਤਥਾ ਉਸਤੂ, ਮੈਂ ਨੀ ਜੇ ਕਹਿੰਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਰੂਪ ਦੇਖ ਦੇਖ ਨਾਰੀ ਦਰਬ ਸੰਚ ਸੰਚ ਰਾਜੇ ਮੂਗੇ, ਰੂਪ ਦੇਖ ਦੇਖ ਨਾਰੀ ਰਾਜੇ ਜ਼ਿੰਦਗੀ ਪ੍ਰਯੰਤ ਪੈਸੇ ਇਕੱਠੇ ਕਰਦੇ ਮਰਗਾ ਰੱਜੇ ਨਾ। ਮੇਰੀ ਬੱਚੀ ਮੇਰੀ ਧੀ ਭੈਣ ਨੇ ਸ਼ੀਸ਼ਾ ਵੇਖਿਆ, ਸ਼ੀਸ਼ਾ ਟੁੱਟ ਗਿਆ ਪਰ ਵੇਖਣੋ ਨਾ ਹਟੀ। ਬਾਣੀ ਦੀ ਪੰਕਤੀ ਮਤਾ ਮੈਨੂੰ ਘੇਰ ਲਓ ਬਾਹਰ ਨਿਕਲਦਿਆਂ ਸਾਰੀ ਯਾਰ ਸਾਡੇ ਤਵਾ ਲੈ ਗਿਆ ਨੀ ਜੀ। ਬਾਣੀ ਦੀ ਪੰਕਤੀ ਜੇ ਰੂਪ ਦੇਖ ਦੇਖ ਨਾਰੀ, ਬੀਬੀ ਕਹਿੰਦੀ ਨੌਜਵਾਨ ਰਾਜਾ ਕਹਿੰਦਾ ਤਥਾ ਅਸਤੂ। ਘਰ ਵਾਲਾ ਕਹਿਣ ਲੱਗਾ ਵੀ ਤਾਂ ਗੱਲ ਵਿਗੜ ਗਈ, ਇਹ ਮਹਾਂਪੁਰਸ਼ਾਂ ਨੇ ਸਾਖੀ ਲਿਖੀ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ। ਉਹ ਨੌਜਵਾਨ ਹੋ ਗਈ ਤੇ ਰਜਵਾੜਾ ਸੀ, ਉਹਨੇ ਵੇਖਿਆ ਕਿ ਇਹ ਨੌਜਵਾਨ ਇਸਤਰੀ ਹੈ ਜੰਗਲ ਚ, ਉਹਨੇ ਮਗਰ ਬਿਠਾਲੀ ਧੱਕੇ ਨਾਲ। ਜਿਹੜਾ ਉਹ ਬੀਬੀ ਦਾ ਘਰ ਵਾਲਾ ਆਦਮੀ ਸੀ ਕਹਿਣ ਲੱਗਾ ਭੋਲਿਆ ਉਹ ਤੇਰਾ ਬੇੜਾ ਤਰਜੇ ਲੈ ਗਿਆ ਬੁੱਢੋ ਹੀ, ਲੋਕਾਂ ਦੇ 3-3 ਵਿਆਹ ਮੇਰੀ ਇੱਕ ਵੀ ਕਵੀ। ਉਹ ਕਹਿਣ ਲੱਗਾ ਕਿਉਂ ਗੁੱਸਾ ਕਰਦਾ ਪਿਆਰਿਆ, ਕੀ ਮੰਗ ਹੈ ਤੇਰੀ? ਕਹਿੰਦਾ ਸੂਰੀ ਬਣ ਜਾ ਸੂਰੀ। ਕਹਿਣ ਲੱਗਾ ਤੇਰੀ ਮੰਨ ਲੈਂਦੇ ਹਾਂ, ਸੂਰੀ ਬਣ ਗਈ। ਉਹ ਨਿੱਕਾ ਜਿਹਾ ਕਾਕਾ ਰੋਣ ਲੱਗ ਪਿਆ, ਮੰਮੀ ਗਈ ਮੰਮੀ ਗਈ। ਉਹ ਕਹਿੰਦਾ ਪੁੱਤਰ ਤੂੰ ਦੱਸ ਕੀ ਮੰਗ? ਕਹਿਣ ਲੱਗਾ ਤੂੰ ਕੀ ਮੰਗਣਾ ਹੈ? ਕਹਿੰਦਾ ਮੇਰੀ ਮਾਂ ਮੰਮੀ ਬਣ ਜਾ। ਤਪੱਸਿਆ ਤਿੰਨਾਂ ਨੇ ਕੀਤੀ ਪਰ ਉੱਥੇ ਦੇ ਉੱਥੇ ਦ੍ਰਿਸ਼ਟਾਂਤ ਇਹ ਜੇ ਭਾਵੇ ਚ ਨਾ ਕੋਈ ਸੂਰੀ ਬਣਿਆ ਤੇ ਨਾ ਬਣਾਇਆ, ਪਰ ਸਮਝਾਉਣ ਲਈ ਇੱਕ ਗੱਲ ਹੈ, ਮੰਗ ਤਾਂ ਮੰਗੀ ਪਰ ਜਿਹੜੀ ਮੰਗਣੀ ਚਾਹੀਦੀ ਸੋ ਨਾ ਮੰਗੀ। ਤੋ ਪਾਤਸ਼ਾਹ ਕਹਿੰਦੇ ਨੇ ਬਿਨ ਲਹਿਣੇ ਕੈਠੇ ਪਾਇਓ ਰੇ, ਜਿੰਨਾ ਚਿਰ ਭਾਗ ਨਾ ਹੋਣ ਬਿਨ ਕਰਮਾ ਕਿਛ ਪਾਈਏ ਨਾ ਹੀ, ਜੇ ਬਹੁ ਤੇਰਾ ਧਾਵੈ
ਮਹਾਰਾਜ ਰੋਗਾਥ ਵਾਹੂ ਸੋ ਲੁਬੜਿਓ।
ਭਾਈ ਉਸ ਮਹਾਰਾਜ ਦੀ ਮਾਇਆ ਗਾਥ ਕਹਿੰਦੇ ਨੇ ਮਾਇਆ ਨੂੰ, ਵਾਹੂ ਦਾ ਭਾਵ ਉਹਦੇ ਨਾਲ ਸਿਉ ਦਾ ਉਹਦੇ ਲੁਬੜੇ ਤੋਂ ਭਾਵ ਲਭਾਏ ਮਾਨ ਹੈ। ਜਿਹੜੀ ਪਰਮਾਤਮਾ ਦੀ ਮਾਇਆ ਨਾ ਉਹਦੇ ਤੇ ਲਭਾਏ ਮਾਨ ਉਹਦੇ ਵਿੱਚ ਉਲਝਿਆ ਹੋਇਆ ਹੈ।
ਨੇਹ ਭਾਗੜੋ ਪਾਹੇ ਸੰਜੋਰੇ।
ਉਹ ਦਰਜ ਨੂੰ ਆਪਾਂ ਕਿੰਨੇ ਘੁਲਿਆ ਮਿਲਿਆ, ਜਿਹਨੂੰ ਅੰਗਰੇਜ਼ ਵਿੱਚ ਕਹਿੰਦੇ ਨੇ ਮਿਕਸਅਪ, ਇਹ ਬੰਦਾ ਨਿਭਾਗਾ ਇਸ ਮਾਇਆ ਦੀ ਅੱਗ ਦੇ ਵਿੱਚ ਮਿਕਸਅਪ ਹੋਇਆ ਪਿਆ ਹੈ, ਇਹਨੂੰ ਮਾਇਆ ਦੀ ਅੱਗ ਦਾ ਅਸਰ ਨਹੀਂ।
ਸੁਣ ਮਨ ਸੇਖ ਸਾਧੂ ਜਨ ਸਗਲੋ।
ਇਸ ਕਰਕੇ ਮਨ ਨੂੰ ਸਮਝਾਈਓ ਮੇਰੇ ਮਨਾ, ਪਰਮੇਸ਼ਰ ਦੇ ਪਿਆਰੇ ਸੰਤਾਂ ਦੀ ਸਿੱਖਿਆ ਸੁਣਿਆ ਕਰ, ਉਹਨਾਂ ਦੇ ਬਚਨਾਂ ਤੇ ਅਮਲ ਕਰ।
ਸਾਰੇ ਸਗਲੇ ਪਾਛਤ ਮਿਟਿਓ ਰੇ।
ਪਾਪ ਤੋਂ ਪਾਪ ਹੈ, ਪਾਪ ਜਿੰਨੇ ਪਾਪ ਕੀਤੇ ਨੇ ਇਹ ਸਾਰੇ ਦੇ ਸਾਰੇ ਮਿਟ ਜਾਣਗੇ, ਇਹ ਖਤਮ ਹੋ ਜਾਣਗੇ।
ਜਾ ਕੋ ਲੈਣੋ ਮਹਾਰਾਜ ਰੀ ਗੰਠੜੀਓ।
ਜਿਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਰੂਪੀ ਗੰਢ ਦੇ ਵਿੱਚ ਅਥਵਾ ਹਿਰਦੇ ਰੂਪੀ ਪਰਸ ਵਿੱਚ, ਹਿਰਦੇ ਰੂਪੀ ਬੜਗੋਏ ਦੇ ਵਿੱਚ ਪਰਮਾਤਮਾ ਦੀ ਮਾਇਆ ਹੈ, ਪਰਮਾਤਮਾ ਦਾ ਨਾਮ ਹੈ।
ਜਨ ਨਾਨਕ ਗਰਬਾਸ ਨਾ ਪੌੜਿਓ ਰੇ।
ਲੈਣੋ ਮਹਾਰਾਜ ਰੀ ਗਾਂਠੜੀਓ, ਜਿਹਨਾਂ ਦੇ ਹਿਰਦੇ ਵਿੱਚ ਪਰਿਪੂਰਨ ਪਰਮਾਤਮਾ ਦਾ ਨਾਮ ਹੈ, ਮੇਰੇ ਪਾਤਸ਼ਾਹ ਕਹਿੰਦੇ ਉਹ ਮਾਂ ਦੇ ਗਰਭ ਵਿੱਚ ਨਹੀਂ ਆਉਂਦੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਇਹ ਸਾਡੀ ਵੀ ਅਵਸਥਾ ਬਣੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ, ਪਾਤਸ਼ਾਹ ਕਿਰਪਾ ਕਰ, ਇਸ ਮਾਇਆ ਰੂਪੀ ਕੁੱਤੀ ਨੂੰ ਸਾਡੇ ਤੋਂ ਦੂਰ ਕਰ, ਹਜ਼ੂਰ ਸਾਰਿਆਂ ਤੇ ਰਹਿਮਤਾਂ ਕਰਨ। ਗੁਰੂ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ।
ਸੁਣ ਮਨ ਸੇਖ ਸਾਧੂ ਜਨ ਸਗਲੋ, ਥਾਰੇ ਸਗਲੇ ਪਾਛਤ ਮਿਟਿਓ ਰੇ। ਜਾ ਕੋ ਲੈਣੋ ਮਹਾਰਾਜ ਰੀ ਗੰਠੜੀਓ, ਜਨ ਨਾਨਕ ਗਰਬਾਸ ਨਾ ਪੌੜਿਓ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ